QTL.com, QTL, because we care. We trust you.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਸੈਂਟਰ 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਵਿੱਚ ਲੱਗੇਗਾ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666।
ਚਾਰੇ ਪਾਸੇ ਝੰਡੇ ਕੇਸਰੀ ਚਲਾ ਦਿਓ, ਗੁਰੂ ਦੇ ਨਿਸ਼ਾਨ ਘਰ ਘਰ ਲਾ ਦਿਓ। ਸੋ ਸਵਾਗਤ ਹੈ ਜੀ ਪ੍ਰੋਗਰਾਮ ਪੋਲੀਟਿਕਸ ਪੰਜਾਬ ਰੇਡੀਓ 770 AM ਦੇ ਉੱਤੇ। ਮੈਂ ਜੀ ਬਾਬਾ ਜੈਕ ਸਿੰਘ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸੋ ਗੀਤ ਤੁਸੀਂ ਬੜਾ ਪਿਆਰਾ ਗੀਤ ਸੁਣਦੇ ਪਏ ਸੀਗੇ, ਚਾਰੇ ਪਾਸੇ ਝੰਡੇ ਕੇਸਰੀ ਚੜ੍ਹਾ ਦਿਓ, ਗੁਰੂ ਦੇ ਨਿਸ਼ਾਨ ਘਰ ਘਰ ਲਾ ਦਿਓ। ਸੋ ਗੁਰੂ ਦੇ ਨਿਸ਼ਾਨਾਂ ਨੂੰ ਚੜ੍ਹਾਉਣ ਦੀ ਗੱਲ ਹੋ ਰਹੀ ਆ, ਆਪਣੇ ਨਿਸ਼ਾਨਾਂ ਨੂੰ ਚੜ੍ਹਾਉਣ ਦੀ ਗੱਲ ਹੋ ਰਹੀ ਆ। ਸੋ ਇਸ ਅੱਜ 14 ਅਗਸਤ ਆ, ਕੱਲ੍ਹ ਨੂੰ 15 ਅਗਸਤ ਆ, ਨਿਸ਼ਾਨਾਂ ਦਾ ਬਹੁਤ ਰੌਲਾ ਪਿਆ ਹੋਇਆ। ਕਿਹਦਾ ਨਿਸ਼ਾਨ ਕਿਹਨੇ ਚੜਾਉਣਾ ਆ, ਕਿਹਦਾ ਕਿਹਨੇ ਆਪਣਾ ਚੜਾਉਣਾ, ਕਿਹਨੇ ਬਗਾਨਿਆਂ ਦਾ ਚੱਕਣਾ ਆ, ਕੋਈ ਗੈਰੋਂ ਕੀ ਸ਼ਾਦੀ ਮੈਂ ਅਬਦੁੱਲਾ ਦੀਵਾਨਾ ਬਣੀ ਫਿਰਦੇ ਨੇ, ਜਿਵੇਂ ਉਰਦੂ ਦਾ ਸ਼ਾਇਰ ਆ। ਸੋ ਸਾਰਾ ਕੁਛ ਤੁਹਾਡੇ ਸਾਹਮਣੇ ਆ। ਸੋ ਪ੍ਰੋਗਰਾਮ ਦੀ ਸ਼ੁਰੂਆਤ ਪੋਲੀਟਿਕਸ ਪੰਜਾਬ ਰੇਡੀਓ 770 AM ਦੇ ਉੱਤੇ ਕਰਨ ਤੋਂ ਪਹਿਲਾਂ ਮੈਂ ਪ੍ਰੋਗਰਾਮ ਦੇ ਸਪੋਂਸਰਸ ਤੁਹਾਡੇ ਨਾਲ ਜ਼ਰੂਰ ਜਿਹੜੇ ਨੇ ਅਨਾਊਂਸ ਕਰਨਾ ਚਾਹਾਂਗਾ। ਸਾਡਾ ਅੱਜ ਦਾ ਪ੍ਰੋਗਰਾਮ ਅਕਾਲ ਟਰੱਕ ਲੂਬ ਵੱਲੋਂ ਸਪੋਂਸਰ ਕੀਤਾ ਗਿਆ ਆ। ਨਵੇਂ ਪੁਰਾਣੇ ਟਾਇਰ ਪਵਾਉਣੇ ਹੋਣ, ਆਇਲ ਚੇਂਜ ਕਰਾਉਣਾ ਹੋਵੇ, ਟਰੱਕ ਵਾਸ਼ 7 ਡੇਜ਼, ਕਾਲ ਕਰ ਸਕਦੇ ਹੋ 905-565-1100। 7 ਦਿਨ ਓਪਨ ਨੇ ਜੀ। ਨਾਲ ਨਾਲ ਮਾਲਟਨ ਗੁਰਦੁਆਰਾ ਸਾਹਿਬ ਦਾ ਧੰਨਵਾਦ ਆ ਜਿਨ੍ਹਾਂ ਨੇ ਅੱਜ ਦਾ ਸਾਡਾ ਇਹ ਪ੍ਰੋਗਰਾਮ ਸਪੋਂਸਰਡ ਕੀਤਾ ਆ, ਅਤੇ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਟਿਸ ਜਿਹੜੀ ਕਿ 18 ਸਤੰਬਰ ਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਗੌਰ ਮੈਡੋ ਕਮਿਊਨਿਟੀ ਸੈਂਟਰ ਬ੍ਰੈਂਪਟਨ ਦੇ ਵਿੱਚ ਜਿਹੜੀਆਂ ਨੇ ਕਰਵਾਉਣ ਜਾ ਰਹੀ ਆ। 9 ਵਜੇ ਤੋਂ ਲੈ ਕੇ 5 ਵਜੇ ਤੱਕ ਵੋਟਾਂ ਪੈਣਗੇ, ਸੋ ਤੁਸੀਂ ਜ਼ਰੂਰ ਆਪਣੀ ਵੋਟ ਪਾਉਣ ਆਉਣੀ ਆ। ਤੁਸੀਂ ਸਹਿਮਤ ਹੋ, ਤੁਸੀਂ ਅਸਹਿਮਤ ਹੋ, ਤੁਸੀਂ ਕੰਫਿਊਜ਼ਡ ਹੋ, ਤੁਸੀਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਕਮ ਐਂਡ ਵੋਟ। ਜੇ ਫਾਸਟ ਲੇਨ ਟਰੱਕਰਸ, ਤੁਹਾਨੂੰ ਇਹਨਾਂ ਨੂੰ ਡਰਾਈਵਰਾਂ ਦੀ ਲੋੜ ਆ ਜੀ, ਤੁਸੀਂ ਜੋਬ ਲੱਭਦੇ ਹੋ, ਅੱਜ ਦੇ ਸਮੇਂ ਜੋਬਾਂ ਦਾ ਪਹਿਲਾਂ ਹੀ ਘਾਟਾ ਪਿਆ ਹੋਇਆ, ਜੋਬ ਚਾਹੀਦੀ ਆ, ਤੁਸੀਂ ਫਾਸਟ ਲੇਨ ਟਰੱਕਰਸ ਨੂੰ ਕਾਲ ਕਰਨੀ ਆ। ਨੰਬਰ ਆ 416-897-5017। ਅਤੇ ਜੇ ਤੁਸੀਂ ਆਪਣਾ ਟਰੱਕ ਲੈਣਾ ਚਾਹੁੰਦੇ ਹੋ ਜਾਂ ਲੀਜ਼ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਟਾਰਗੇਟ ਟਰੱਕ ਸੇਲ ਐਂਡ ਲੀਜ਼ਿੰਗ ਨੂੰ 905-565-8748। ਅਤੇ ਨੌਵੀਂ ਵਾਇਰਲੈਸ, ਜੇ ਤੁਹਾਡਾ ਫੋਨ ਟੁੱਟ ਗਿਆ, ਪਾਣੀ ਪੈ ਗਿਆ, ਖਰਾਬ ਹੋ ਗਿਆ, ਨਵਾਂ ਲੈਣਾ, ਪੁਰਾਣਾ ਵੇਚਣਾ, ਟ੍ਰੇਡ ਕਰਨਾ ਹੈ, ਅਤੇ ਤੁਸੀਂ ਕਾਲ ਕਰੋ 416-904-8074। ਤੁਸੀਂ ਸੁਣ ਰਹੇ ਹੋ ਪੋਲੀਟਿਕਸ ਪੰਜਾਬ ਰੇਡੀਓ ਸਕਾਈ 770 AM ਦੇ ਉੱਤੇ, ਈ ਆਵਾਜ਼ ਰੇਡੀਓ ਦੇ ਉੱਤੇ। ਸੋ ਤੁਹਾਡਾ ਸਵਾਗਤ ਆ ਜੀ। ਸੋ ਇੱਕ ਵਾਰੀ ਫੇਰ ਤੁਹਾਨੂੰ ਅਸੀਂ ਗੀਤ ਜਿਹੜਾ ਆ ਚਾਰੇ ਪਾਸੇ ਝੰਡੇ ਕੇਸਰੀ ਚਲਾ ਦਿਓ ਦੁਬਾਰੇ ਤੁਹਾਨੂੰ ਫੇਰ ਸੁਣਾਉਂਦੇ ਹਾਂ, ਅਤੇ ਫੇਰ ਗੱਲਬਾਤ ਜਿਹੜੀ ਆ ਅਸੀਂ ਸ਼ੁਰੂ ਕਰਾਂਗੇ, ਕਿਉਂਕਿ 15 ਅਗਸਤ ਝੰਡੇ ਚੜ੍ਹਾਉਣ ਦਾ ਰੌਲਾ ਸਾਰੇ ਪਾਸੇ ਪਿਆ ਹੋਇਆ ਆ। ਮੋਦੀ ਸਾਹਿਬ ਨੇ ਆਪਣਾ ਤਿਰੰਗਾ ਜਿਹੜਾ ਉਹ ਚੜ੍ਹਾਉਣ ਦੀ ਕੰਪੇਨ ਚਲਾਈ ਹੋਈ ਆ। ਸਿੱਖ ਸੰਸਥਾਵਾਂ ਵੱਲੋਂ ਕੇਸਰੀ, ਖੰਡਾ ਅਤੇ ਖਾਲਿਸਤਾਨ ਦੇ ਝੰਡੇ ਚੜ੍ਹਾਉਣ ਦੀਆਂ ਕਾਲਾਂ ਦਿੱਤੀਆਂ ਜਾ ਰਹੀਆਂ ਨੇ। ਸੋ ਇਸ ਦੇ ਉੱਤੇ ਅੱਜ ਗੱਲਬਾਤ ਕਰਨਗੇ ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਪਿੰਦਾ ਸਿੰਘ ਵੀ ਜਿਹੜੇ ਨੇ ਉਹ ਸ਼ਿਰਕਤ ਕਰਨਗੇ। ਪਿੰਦਾ ਸਿੰਘ ਥੋੜ੍ਹੇ ਜਿਹੇ ਲੇਟ ਹੋ ਗਏ, ਮੈਨੂੰ ਲੱਗਦਾ ਝੰਡੇ ਚੱਕਣ ਗਏ ਹੋਏ ਨੇ। ਸੋ ਜਿਉਂ ਇਹ ਝੰਡੇ ਚੱਕ ਕੇ ਮੁੜਦੇ ਨੇ ਤਾਂ ਫਿਰ ਅਸੀਂ ਉਹਨਾਂ ਨਾਲ ਵੀ ਤੁਹਾਡੀ ਜਿਹੜੀ ਆ ਗੱਲਬਾਤ ਰੂਬਰੂ ਕਰਵਾਵਾਂਗੇ। ਸੋ ਗੀਤ ਰੈਡੀ ਆ ਜੀ, ਗੀਤ ਨੂੰ ਤੁਸੀਂ ਸੁਣੋ ਅਤੇ ਗੀਤ ਦਾ ਆਨੰਦ ਮਾਣੋ। ਜੀ ਤੁਸੀਂ ਗੀਤ ਸੁਣਦੇ ਪਏ ਸੀਗੇ, ਚਾਰੇ ਪਾਸੇ ਝੰਡੇ ਕੇਸਰੀ ਚਲਾ ਦਿਓ, ਗੁਰੂ ਦੇ ਨਿਸ਼ਾਨ ਘਰ ਘਰ ਲਾ ਦਿਓ। ਸੋ ਗੁਰੂ ਦੇ ਨਿਸ਼ਾਨਾਂ ਦੀ ਗੱਲ ਹੋ ਰਹੀ ਹੈ ਜੀ। ਸੋ ਆਪਣੇ ਕੇਸਰੀ ਝੰਡੇ ਅਤੇ ਖੰਡੇ ਵਾਲੇ ਅਤੇ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਤੁਸੀਂ ਦੇਖਦੇ ਪਏ ਹੋ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਨੌਜਵਾਨਾਂ ਵੱਲੋਂ ਆਪਣੇ ਘਰਾਂ ਦੇ ਉੱਤੇ ਮੋਦੀ ਸਾਹਿਬ ਦੀ ਸ਼੍ਰੀ ਮੋਦੀ ਸਾਹਿਬ ਦੀ ਗੱਲ ਨਾ ਮੰਨਦਿਆਂ ਹੋਇਆਂ ਉਹਨਾਂ ਨੇ ਆਪਣੇ ਗੁਰੂ ਦਾ ਝੰਡਾ ਜਿਹੜਾ ਆ ਚੜ੍ਹਾਉਣ ਦੀ ਗੱਲ ਕੀਤੀ ਆ, ਤਿਰੰਗੇ ਤੋਂ ਉਹਨਾਂ ਨੇ ਥੋੜ੍ਹਾ ਜਿਹਾ ਕਿਨਾਰਾ ਹੀ ਕੀਤਾ ਆ। ਸੋ ਪੰਜਾਬ ਦੇ ਵਿੱਚ ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ ਦੇ ਵਿੱਚ ਨੌਜਵਾਨਾਂ ਵੱਲੋਂ ਰੈਲੀਆਂ ਵੀ ਕੱਢੀਆਂ ਗਈਆਂ, ਪ੍ਰੋਗਰਾਮ ਜਿਹੜੇ ਨੇ ਉਹ ਰੱਖੇ ਗਏ, ਅਤੇ ਉੱਥੇ ਜਿਹੜੇ ਤਿਰੰਗੇ ਦੀ ਥਾਂ ਉਹਨਾਂ ਨੇ ਐਤਕੀ ਨਿਸ਼ਾਨ ਸਾਹਿਬ, ਖੰਡੇ ਵਾਲੇ ਅਤੇ ਕਈਆਂ ਨੇ ਖਾਲਿਸਤਾਨ ਦੇ ਝੰਡੇ ਜਿਹੜੇ ਨੇ ਉਹ ਚੜ੍ਹਾਏ ਗਏ ਨੇ, ਜਿਸ ਦੇ ਪਿੱਛੇ ਕੰਪੇਨ ਭਾਰਤ ਦੇ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸੀ ਵੀ ਘਰ ਘਰ ਤੁਸੀਂ ਜਿਹੜਾ ਤਿਰੰਗਾ ਲਾਉਣਾ ਆ। ਸੋ ਉਸ ਨੂੰ ਵੱਡੇ ਪੱਧਰ ਦੇ ਉੱਤੇ ਸਰਕਾਰੀ ਅਫਸਰਾਂ ਵੱਲੋਂ ਜਿਹੜੀ ਆ ਸਕੂਲਾਂ ਕਾਲਜਾਂ ਦੇ ਵਿੱਚ ਮੈਡਮਾਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੇ ਜਿਹੜੇ ਨੇ ਫੋਟੋਆਂ ਖਿੱਚ ਕੇ ਸਾਨੂੰ ਭੇਜੋ, ਆਪਣੀ ਫੇਸਬੁੱਕ ਦੇ ਉੱਤੇ ਫੋਟੋ ਤਿਰੰਗੇ ਦੀ ਲਾਓ। ਸੋ ਸਰਪੰਚਾਂ ਤੋਂ ਵੀ ਫੰਡ ਇਕੱਠੇ ਕੀਤੇ ਗਏ ਅਤੇ 20-20 ਰੁਪਏ ਦਾ ਝੰਡਾ ਜਿਹੜਾ ਉਹ ਵੇਚਿਆ ਗਿਆ, ਰਾਸ਼ਨਾਂ 'ਚੋਂ ਪੈਸੇ ਇਕੱਠੇ ਗਏ। ਸੋ ਬਹੁਤ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਣ ਨੂੰ ਸੁਣਨ ਨੂੰ ਤੁਹਾਨੂੰ ਮਿਲਿਆ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਬੰਦੇ ਲੈਣਾ ਵੀ ਨਹੀਂ ਸੀ ਚਾਹੁੰਦੇ, ਜਿਹੜੇ ਵਿਚਾਰੇ ਆਪਣਾ ਰੋਟੀ ਪਾਣੀ ਲੈਣ ਦੇ ਲਈ ਉੱਥੇ ਪਹੁੰਚੇ ਹੋਏ ਸੀ ਰਾਸ਼ਨ ਲੈਣ ਰਾਸ਼ਨ ਡਿਪੂ ਦੇ ਵਿੱਚ, ਕਿਸ ਤਰੀਕੇ ਨਾਲ ਉਹਨਾਂ ਦੇ ਪੈਸੇ ਕੱਟ ਲਏ ਗਏ, ਅਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਹ ਝੰਡਾ ਜਿਹੜਾ ਲਾਉਣਾ ਹੀ ਲਾਉਣਾ। ਤਾਂ ਉਸ ਤੋਂ ਬਾਅਦ ਝੰਡਾ ਜਿਹੜਾ ਆ ਤੁਸੀਂ ਦੇਖਿਆ ਵਿਚਾਰਾ, ਕਦੇ ਕਿਸੇ ਨੇ ਪੌਣਾ ਬਣਾਇਆ ਹੋਇਆ, ਕਿਸੇ ਨੇ ਕੁਛ ਸਕੂਟਰ ਦੇ ਪਿੱਛੇ ਰੱਖਿਆ ਹੋਇਆ। ਸੋ ਕਿਤੇ ਨਾ ਕਿਤੇ ਜਦੋਂ ਲੋਕਾਂ ਦੇ ਵਿੱਚ ਕਿਸੇ ਚੀਜ਼ ਨੂੰ ਲੈਣ ਦੀ ਚਾਹਨਾ ਨਾ ਹੋਵੇ ਅਤੇ ਲੋਕਾਂ ਨੂੰ ਧੱਕੇ ਨਾਲ ਫੜਾਈ ਜਾਵੇ, ਤਾਂ ਫਿਰ ਲੋਕ ਮਜਬੂਰੀ ਵੱਸ ਹੋ ਕੇ ਲੈ ਤਾਂ ਲੈਂਦੇ ਨੇ, ਫਿਰ ਉਹਨਾਂ ਦਾ ਕਰਦੇ ਕੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ। ਦੁਨੀਆਂ ਦੀ ਲਾਰਜੈਸਟ ਡੈਮੋਕ੍ਰੇਸੀ ਆ ਭਾਰਤ, ਧੱਕੇ ਨਾਲ ਝੰਡੇ ਫੜਾ ਰਹੀ ਆ, ਪਰ ਦੂਸਰੇ ਪਾਸੇ ਦੁਨੀਆਂ ਦੀ ਓਲਡੈਸਟ ਡੈਮੋਕ੍ਰੇਸੀ ਹੋਵੇ ਕੈਨੇਡਾ ਹੋਵੇ, ਉੱਥੇ ਕੋਈ ਵੀ ਚੀਜ਼ ਧੱਕੇ ਨਾਲ ਨਹੀਂ ਕੀਤੀ ਜਾਂਦੀ ਹੈਗੀ। ਲੋਕਾਂ ਕੋਲ ਆਪਣੇ ਰਾਈਟਸ ਨੇ, ਲੋਕਾਂ ਦੇ ਆਪਣੇ ਹੱਕ ਹਕੂਕ ਨੇ, ਲੋਕ ਆਪਣੇ ਆਪ ਲਾਉਣ ਨਾ ਲਾਉਣ ਲੋਕਾਂ ਦੇ ਉੱਤੇ ਸਰਟੇਟ ਜਿਹੜੀ ਹੈ ਕੋਈ ਵੀ ਚੀਜ਼ ਪ੍ਰੈਸ਼ਰਾਈਜ਼ ਨਹੀਂ ਕਰਦੀ। ਇਹ ਤਾਂ ਝੰਡੇ ਦੀ ਗੱਲ ਆ, ਈਵਨ ਕਿ ਪਿੱਛੇ ਜੇ ਗਨ ਵਾਇਲੈਂਸ ਨੂੰ ਲੈ ਕੇ ਅਮਰੀਕਾ ਦੇ ਵਿੱਚ, ਤੁਹਾਨੂੰ ਪਤਾ ਗਨ ਵਾਇਲੈਂਸ ਵੱਡੇ ਪੱਧਰ ਦੇ ਉੱਤੇ ਹੁੰਦੀ ਆ, ਅਤੇ ਅਮਰੀਕਾ ਵੱਲੋਂ ਗਨ ਕੰਟਰੋਲ ਦੇ ਉੱਤੇ ਬਿੱਲ ਲਿਆਉਣ ਦੀ ਗੱਲ ਵੀ ਕਹੀ ਗਈ, ਅਤੇ ਇਸ ਦੇ ਨਜ਼ਰ ਚੱਲਦਿਆਂ ਹੋਇਆਂ ਟੈਕਸਸ ਨੇ ਵੀ ਕਿਹਾ ਜੀ ਅਸੀਂ ਰੈਫਰੈਂਡਮ ਕਰਵਾਵਾਂਗੇ ਜੇ ਸਾਡੇ ਜੇ ਕੋਈ ਵੀ ਬਿੱਲ ਜਿਹੜਾ ਫੈਡਰਲ ਲੈਵਲ ਦੇ ਉੱਤੇ ਪਾਸ ਹੁੰਦਾ ਸਾਨੂੰ ਉਸ ਦੇ ਸਾਨੂੰ ਇਹਦੇ ਥੋਪਿਆ ਜਾਊਗਾ, ਅਸੀਂ ਤਾਂ ਲਾਗੂ ਹੋਵਾਂਗੇ। ਸੋ ਜਿਹੜੀਆਂ ਸਟੇਟਸ ਹੁੰਦੇ ਨੇ, ਜਿਹੜੇ ਖਿੱਤੇ ਹੁੰਦੇ ਨੇ, ਉਹ ਛੋਟੇ ਛੋਟੇ ਖਿੱਤੇ ਆਪਣੇ ਖਿੱਤਿਆਂ ਨੂੰ ਰੈਪ੍ਰਜੈਂਟ ਕਰਦੇ ਹੁੰਦੇ ਨੇ, ਉਹ ਜਿਹੜੀ ਆ ਕਿਸੇ ਵੱਲੋਂ ਥੋਪੀ ਹੋਈ ਚੀਜ਼ ਦਾ ਹਮੇਸ਼ਾ ਹੀ ਉਹ ਬਾਈਕਾਟ ਕਰਦੇ ਹੁੰਦੇ ਨੇ। ਆਪਣੇ ਕੋਲ ਬਹੁਤ ਵੱਡੀਆਂ ਪੱਧਰ ਦੇ ਉੱਤੇ ਜਿਹੜੀਆਂ ਨੇ ਐਗਜ਼ਾਮਪਲਸ ਨੇ, ਜਿੱਥੇ ਸਟੇਟਸ ਨੇ, ਜਿੱਥੇ ਖਿੱਤਿਆਂ ਨੇ ਦੂਸਰੇ ਖਿੱਤਿਆਂ ਦੀ ਗੱਲ ਜਿਹੜੀ ਆ, ਦੂਸਰੇ ਫੈਡਰਲ ਸਟਰਕਚਰ ਹੋਵੇ, ਉਹ ਸੈਂਟਰਲ ਗਵਰਨਮੈਂਟਸ ਹੋਣ, ਉੱਥੋਂ ਆਉਣ ਵਾਲੇ ਜਿਹੜੇ ਨੇ ਸੁਨੇਹਿਆਂ ਨੂੰ, ਜਦੋਂ ਕੋਈ ਸੁਨੇਹਾ ਜਿਹੜਾ ਆ ਉਹ ਕਨਫਲਿਕਟ ਦੇ ਤੌਰ ਦੇ ਉੱਤੇ ਤੁਹਾਡੇ 'ਤੇ ਭਾਰੂ ਪੈਂਦਾ ਜਾਂ ਤੁਹਾਡੇ ਇੰਟਰਸਟ ਦੇ ਉੱਤੇ ਉਹਨੂੰ ਕਨਫਲਿਕਟ 'ਚ ਤਬਦੀਲ ਹੋ ਜਾਂਦਾ, ਜਿੱਥੇ ਤੁਹਾਡੀ ਬੋਲੀ ਦਾ ਰੌਲਾ ਆਪਣਾ ਪੈਂਦਾ ਆ ਵੀ ਤੁਸੀਂ ਆਪਣੀ ਬੋਲੀ ਜਿਹੜੀ ਆ ਉਹ ਦੂਸਰੀ ਬੋਲੀ ਹਿੰਦੀ ਉਹ ਤੁਹਾਡੇ 'ਤੇ ਥੋਪੀ ਜਾਂਦੀ ਆ, ਚਾਹੇ ਤੁਸੀਂ ਪੰਜਾਬੀ ਬੋਲਦੇ ਹੋ ਚਾਹੇ ਤੁਸੀਂ ਮਰਾਠੀ ਬੋਲਦੇ ਹੋ, ਅਤੇ ਤੁਸੀਂ ਦੇਖਦੇ ਆ ਵੀ ਸਟੇਟਸ ਜਿਹੜੀਆਂ ਨੇ ਉਹ ਜਾਂ ਉਸ ਖਿੱਤੇ ਦੇ ਲੋਕ ਭਾਵੇਂ ਉਹ ਦੇਸ਼ ਦੇ ਹੀ ਹੋਣ ਅਤੇ ਉਹ ਉਸ ਦਾ ਉਹਨੂੰ ਸਵੀਕਾਰ ਨਹੀਂ ਕਰਦੇ, ਉਸ ਦਾ ਉਹ ਵਿਰੋਧ ਕਰਦੇ ਨੇ, ਉਸ ਦੇ ਖਿਲਾਫ਼ ਭੁਗਤਦੇ ਨੇ ਵੀ ਜੇ ਸਾਡੀ ਜਿਹੜੀ ਖਿੱਤੇ ਦੀ ਬੋਲੀ ਆ ਉਹ ਪੰਜਾਬੀ ਆ, ਅਸੀਂ ਦੂਸਰੇ ਦੀ ਆਪਣੀ ਬੋਲੀ ਨੂੰ ਆਪਣੇ ਉੱਤੇ ਭਾਰੂ ਨਹੀਂ ਪੈਣ ਦੇਵਾਂਗੇ। ਅਤੇ ਇਹ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸੈਂਟਰਲਾਈਜ਼ ਗਵਰਨਮੈਂਟ ਵੱਲੋਂ ਜਦੋਂ ਵੀ ਸਮੇਂ ਸਮੇਂ ਦੇ ਉੱਤੇ ਜਿਹੜੀਆਂ ਕੋਈ ਵੀ ਇੱਦਾਂ ਦੀਆਂ ਚੀਜ਼ਾਂ ਕੰਪੇਨ ਚਲਾਈਆਂ ਜਾਂਦੀਆਂ ਜਿਹੜੀਆਂ ਕੰਪੇਨ ਖਿੱਤੇ ਦੇ ਲੋਕਾਂ ਨੂੰ ਦਾ ਰੀਜਨਲ ਸਟੇਟਸ ਦੇ ਉੱਤੇ ਉਹਨਾਂ ਦੇ ਇੰਟਰਸਟ ਜਾਂ ਉਹਨਾਂ ਦੀ ਜਿਹੜੀ ਆਈਡੈਂਟੀ ਦੇ ਉੱਤੇ ਉਹ ਭਾਰੂ ਪੈ ਜਾਣ, ਜਾਂ ਉਹ ਕੰਪੇਨ ਜਿਨ੍ਹਾਂ ਨਾਲ ਉਹਨਾਂ ਦੀ ਆਪਣੀ ਆਈਡੈਂਟੀ ਖਤਮ ਹੁੰਦੀ ਹੋਵੇ, ਉਹ ਹਮੇਸ਼ਾ ਹੀ ਫਿਰ ਉੱਥੇ ਕਨਫਲਿਕਟ ਦਾ ਰੂਪ ਧਾਰਨ ਕਰ ਲੈ ਜਾਂਦੇ। ਜਿੱਦਾਂ 3 ਬਿੱਲਾਂ ਦਾ ਹੋਇਆ ਸੀ, 3 ਬਿੱਲਾਂ 'ਚ ਭਾਰਤ ਨੇ ਕਿਹਾ ਜੀ ਬੜਾ ਵਧੀਆ ਬਿੱਲ ਨੇ ਜੀ, ਇੱਥੇ ਤਾਂ ਫਿਰ XY ਟਰੈਕਟਰ ਵੱਡਾ ਚੱਲੂਗਾ, ਟਰੈਕਟਰ ਛੋਟਾ ਚੱਲੂਗਾ, ਤੁਹਾਨੂੰ ਕਈਆਂ ਚੱਕਣ ਦੀ ਲੋੜ ਨਹੀਂ, ਤੁਹਾਡੇ ਤਾਂ ਆਪਣੇ ਆਪ ਕਈਆਂ ਚੱਲਣ ਲੱਗ ਜਾਣਗੀਆਂ, ਪ੍ਰੋਡਕਸ਼ਨ ਵੱਧ ਜੂਗੀ, ਇੱਥੇ ਤਾਂ ਤੁਸੀਂ ਦੇਖਦੇ ਜਾਓ ਅਮਰੀਕਾ ਨੂੰ ਕੱਟ ਜਾਓਗੇ, ਇੱਦਾਂ ਦੀਆਂ ਗੱਲਾਂ ਉਹ ਲੋਕ ਖਿੱਤੇ ਦੇ ਅਤੇ ਲੋਕਾਂ ਨੂੰ ਲੱਗਦਾ ਸੀ ਵੀ ਸਾਡੇ ਹੱਕ ਹਕੂਕਾਂ 'ਤੇ ਇਹ ਡਾਕਾ ਆ, ਸਾਡੀਆਂ ਜ਼ਮੀਨਾਂ ਨੱਪਣ ਦੀ ਗੱਲ ਆ, ਵੀ ਸਾਨੂੰ ਨਹੀਂ ਇਹ ਤੁਹਾਡੇ ਕਾਨੂੰਨ ਕਰਾਉਣ ਚਾਹੀਦੇ, ਚੱਕੋ ਪਰਾਂ ਲੈ ਜਾਓ ਇਹਨਾਂ ਨੂੰ ਚੱਕ ਕੇ ਆਪਣਿਆਂ ਨੂੰ। ਸੋ ਲੋਕਾਂ ਨੇ ਵਿਰੋਧ ਕੀਤਾ ਅਤੇ ਮੋਦੀ ਸਾਹਿਬ ਦੀਆਂ ਗੋਡਣੀਆਂ ਲਵਾਈਆਂ, ਪੰਜਾਬ ਨੇ ਲਵਾਈਆਂ, ਮੋਦੀ ਕਦੇ ਕਿਸੇ ਕੋਲੋਂ ਝੁਕਿਆ ਨਹੀਂ ਹੁਣ ਤੱਕ, ਭਾਵੇਂ ਉਹ 370 ਕਸ਼ਮੀਰ ਦਾ ਰੌਲਾ ਸੀ, ਚਾਹੇ ਉਹ CAA ਕਾਨੂੰਨ ਸਿਟੀਜ਼ਨਸ਼ਿਪ ਦਾ ਰੌਲਾ ਸੀ, ਜਾਂ ਹੋਰ ਕਾਨੂੰਨ ਜਿਹੜੇ ਵੀ ਬਣਾਏ, ਮੋਦੀ ਨੇ ਕੋਈ ਕਾਨੂੰਨ ਵਾਪਸ ਨਹੀਂ ਸੀ ਲਿਆ। ਸਰ ਐਤਕੀ ਵੀ ਲੱਗਦਾ ਸੀ ਵੀ ਕਿਸਾਨੀ ਬਿੱਲਾਂ ਦੇ ਉੱਤੇ, ਪਰ ਉਹਦਾ ਜਿਹੜਾ ਪੰਗਾ ਹੈ ਨਾ, ਜਿਹੜਾ ਪੇਚਾ, ਉਹਦਾ ਪੰਜਾਬ ਨਾਲ ਪੈ ਗਿਆ। ਸੋ ਪੰਗਾ ਪੇਚਾ ਪੰਜਾਬ ਨਾਲ ਪਿਆ, ਅਤੇ ਫਿਰ ਮਾਫ਼ੀ ਮੰਗ ਕੇ ਉਹਨੇ ਖਹਿੜਾ ਛੁੜਾਇਆ ਵੀ ਭਰਾਵੋ ਮੈਨੂੰ ਸਮਝਾਉਣ 'ਚ ਪ੍ਰੋਬਲਮ ਹੋ ਗਈ, ਬਿੱਲ ਤਾਂ ਤੁਹਾਡੇ ਵਾਸਤੇ ਚੰਗੇ ਸੀ। ਚਲੋ, ਕਹਿਣ ਤੋਂ ਭਾਵ ਜਿਹੜੀਆਂ ਸੈਂਟਰਲਾਈਜ਼ਡ ਕੰਪੇਨਾਂ ਚੱਲਦੀਆਂ ਨੇ ਜਦੋਂ ਉਹ ਇੱਕ ਖਿੱਤੇ ਦੇ ਲੋਕਾਂ ਦੇ ਉੱਤੇ ਭਾਰੂ ਪੈ ਜਾਣ ਤਾਂ ਫਿਰ ਲੋਕ ਵਿਦਰੋਹ ਕਰਦੇ ਨੇ। ਸੇਮ ਥਿੰਗ ਤਿਰੰਗਾ ਆ, ਤਿਰੰਗਾ ਦੇਸ਼ ਦਾ ਝੰਡਾ ਕਹਿ ਕੇ ਲੋਕਾਂ ਦੇ ਉੱਤੇ ਥੋਪਿਆ ਜਾ ਰਿਹਾ। ਖਾਸ ਕਰਕੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਬੰਦਾ ਸਿੰਘ ਬਹਾਦਰ ਚੱਪੜਚਿੜੀ ਦੇ ਮੈਦਾਨ 'ਚ ਜਿਹਨੇ ਸਰਹੰਦ ਦੀ ਉਹ ਜਿਹੜਾ ਤਖ਼ਤ ਆ ਸਰਹੰਦ ਦਾ, ਜਿਹਨੂੰ ਬਾਰੇ ਸਰਹੰਦ ਬਾਰੇ ਕਿਹਾ ਜਾਂਦਾ ਸੀ 17ਵੀਂ ਸਦੀ ਦੇ ਵਿੱਚ ਵੀ, ਜੇ ਸਰਹੰਦ ਦਾ ਸਿਰ ਦੁਖੇ ਅਤੇ ਦਿੱਲੀ ਨੂੰ ਬੁਖਾਰ ਚੜ੍ਹ ਜਾਂਦਾ ਸੀ। ਕਹਿਣ ਤੋਂ ਭਾਵ ਵੀ ਸਰਹੰਦ ਇੰਨਾ ਕੁ ਟੈਕਸ ਇਕੱਠਾ ਕਰਕੇ ਦਿੱਲੀ ਨੂੰ ਦਿੰਦਾ ਸੀ, ਜੇ ਸਰਹੰਦ ਦੇ ਟੈਕਸ ਕਲੈਕਸ਼ਨ ਦੇ ਵਿੱਚ ਕੋਈ ਪ੍ਰੋਬਲਮ ਪੈਂਦੀ ਸੀ ਤਾਂ ਦਿੱਲੀ ਦਾ ਆਪਣਾ ਬਜਟ ਹਿੱਲ ਜਾਂਦਾ ਸੀ। ਸੋ ਪੰਜਾਬੀ ਦੀ ਉਦੋਂ ਕਹਾਵਤ ਸੀ, ਜੇ ਸਰਹੰਦ ਦਾ ਸਿਰ ਦੁਖੇ ਤਾਂ ਦਿੱਲੀ ਨੂੰ ਬੁਖਾਰ ਚੜ੍ਹ ਜਾਂਦਾ ਸੀ। ਉਸ ਸਰਹੰਦ ਨੂੰ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ, ਫਤਿਹ ਕਰਕੇ ਸਿੱਖ ਰਾਜ ਦੀ ਕਾਇਮੀ ਕੀਤੀ। ਅਤੇ ਉਸ ਬਾਬਾ ਬੰਦਾ ਸਿੰਘ ਬਹਾਦਰ ਦੀ ਜਾ 'ਚ ਮੋਹਾਲੀ ਦੇ ਕੋਲ ਚੱਪੜਚਿੜੀ, ਜਿੱਥੇ ਉਹ ਜੰਗ ਹੋਈ ਸੀਗੀ ਸਰਹੰਦ ਦੇ ਨਵਾਬ ਦੇ ਨਾਲ, ਉੱਥੇ ਉਸਦੀ ਯਾਦ ਦੇ ਵਿੱਚ ਪਿਛਲੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਇੱਕ ਮੀਨਾਰ ਬਣਾਏ ਹੋਏ ਸੀਗੇ। ਸੋ ਭਾਵੇਂ ਆਉਂਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੱਲੇ ਹੀ ਨੇ ਗੁਰਦੁਆਰਾ, ਪਰ ਉਸ ਨੂੰ ਤਿਰੰਗੇ ਦੇ ਰੰਗ ਦੇ ਵਿੱਚ ਰੰਗ ਦਿੱਤਾ ਗਿਆ, ਉਹਦੇ 'ਤੇ ਲਾਈਟਨਿੰਗ ਇੱਦਾਂ ਕਰ ਦਿੱਤੀ ਗਈ ਜਿਵੇਂ ਵੀ ਇੰਡੀਆ ਦਾ ਝੰਡਾ ਜਿਹੜਾ ਬਣਾ ਦਿੱਤਾ ਗਿਆ। ਸੋ ਉਸ ਦਾ ਵੀ ਸਿੱਖ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਦੇ ਉੱਤੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਵੀ ਸਾਡੇ 'ਤੇ ਇਹ ਚੀਜ਼ ਥੋਪੀ ਜਾ ਰਹੀ ਹੈ, ਸਾਨੂੰ ਇਹ ਕਬੂਲ ਨਹੀਂ। ਸੋ ਨਾਲ ਦੀ ਨਾਲ ਮੈਂ ਇਹ ਵੀ ਦੱਸਦਾ ਜਾਵਾਂ ਵੀ ਕੱਲ੍ਹ ਨੂੰ 15 ਅਗਸਤ ਆ, ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚ ਵਿੱਚ ਜਿਹੜੀ ਆ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਕਾਰ ਰੈਲੀ ਗੁਰਦੁਆਰਾ ਮਾਲਟਨ ਦੇ ਬਿਲਕੁਲ ਨਾਲੋਂ ਗ੍ਰੇਟਰ ਪੰਜਾਬ ਪਲਾਜ਼ਾ ਤੋਂ ਨਿਕਲਣੀ ਆ, ਅੰਬੈਸੀ ਤੱਕ ਜਾਣੀ ਆ। ਉੱਧਰ ਅੰਬੈਸੀ ਵਾਲੇ ਨੇ ਆਪਣਾ ਤਿਰੰਗਾ ਚੜ੍ਹਾਉਣਾ ਆ, ਇੱਧਰ ਖਾਲਸਿਆਂ ਨੇ ਆਪਣਾ ਖਾਲਸਾ ਹੀ ਨਿਸ਼ਾਨ ਲੈ ਕੇ ਉਹਨਾਂ ਨੇ ਜਾਣਾ ਆ। ਸੋ ਜਿਹੜੇ ਵੀ ਮੇਰੇ ਵੀਰ ਭੈਣ ਭਾਈ ਸਾਨੂੰ ਇਸ ਵਕਤ ਰੇਡੀਓ ਤੋਂ ਸੁਣਦੇ ਪਏ ਹੋ, ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਜ਼ਰੂਰ ਜ਼ਰੂਰ ਜਿਹੜੇ ਪਹੁੰਚ ਸਕਦੇ ਨੇ ਕੱਲ੍ਹ ਨੂੰ ਮਾਲਟਨ ਗੁਰਦੁਆਰਾ ਸਾਹਿਬ ਦੇ ਨਾਲ ਦੇ ਪਲਾਜ਼ੇ, ਗ੍ਰੇਟਰ ਪੰਜਾਬ ਪਲਾਜ਼ੇ ਦੇ ਕੋਲ 10 ਤੋਂ 11 ਵਜੇ ਪਹੁੰਚ ਕੇ ਇਸ ਕਾਰ ਰੈਲੀ 'ਚ ਸ਼ਮੂਲੀਅਤ ਕਰਨੀ ਆ। ਅਤੇ ਫਿਰ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਮੈਡੋ ਕਮਿਊਨਿਟੀ ਸੈਂਟਰ ਦੇ ਵਿੱਚ ਪੈਣਗੀਆਂ ਪੰਜਾਬ ਦੀ ਆਜ਼ਾਦੀ ਦੀਆਂ ਵੋਟਾਂ, ਤੁਸੀਂ ਉਹ ਵੀ ਪਾਉਣੀਆਂ ਨੇ। ਦਿਨ ਐਤਵਾਰ ਆ, 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਤੁਸੀਂ ਜ਼ਰੂਰ ਆਪਣੇ ਪਰਿਵਾਰਾਂ ਨਾਲ ਪਹੁੰਚੋ, ਭਾਵੇਂ ਹੱਕ 'ਚੋਂ ਭਾਵੇਂ ਵਿਰੋਧ 'ਚੋਂ ਅਤੇ ਭਾਵੇਂ ਕਨਫਿਊਜ਼ ਪਰਸਨੈਲਿਟੀ ਹੋ, ਇਟਸ ਆਲ ਰਾਈਟ ਆ, ਤੁਸੀਂ ਆਓ ਅਤੇ ਆਪਣੀ ਵੋਟ ਪਾਉਣੀ ਆ। ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਝੰਡੇ ਦੀ, ਮੈਂ ਟੈਕ ਟੀਮ ਨੂੰ ਬੇਨਤੀ ਕਰੂੰਗਾ ਜੀ ਝੰਡੇ ਦਾ ਗੀਤ ਫੇਰ ਲਾ ਦਿਓ ਤਾਂ ਕਿ ਸੰਗਤ ਨੂੰ ਕਾਲਾਂ ਸਾਨੂੰ ਆ ਰਹੀਆਂ ਵੀ ਗੀਤ ਬੜਾ ਸੋਹਣਾ ਕਿੱਥੋਂ ਲੈ ਕੇ ਆਉਂਦਾ। ਸੋ ਇਹ ਗੀਤ ਦਾ ਸੋਰਸ ਵੀ ਦੱਸਾਂਗੇ ਤੁਸੀਂ ਪਹਿਲਾਂ ਜਿਹੜਾ ਆ ਸਾਡੇ ਇਸ ਗੀਤ ਦਾ ਜਿਹੜਾ ਆਨੰਦ ਮਾਣੋ। ਅਗਲੀ ਗੱਲਬਾਤ ਜਿਹੜੀ ਆ ਇਸ ਗੀਤ ਤੋਂ ਬਾਅਦ ਹੀ ਕਰਾਂਗੇ।
ਦਿੱਲੀ ਨੂੰ ਕੰਬਾ ਦਿਓ, ਚਾਰੇ ਪਾਸੇ ਝੰਡੇ ਕੇਸਰੀ ਚਲਾ ਦਿਓ।
ਜੀ ਬਿਲਕੁਲ ਜੀ, ਤੁਹਾਡਾ ਦੁਬਾਰੇ ਫੇਰ ਪ੍ਰੋਗਰਾਮ ਦੇ ਵਿੱਚ ਸਵਾਗਤ ਆ। ਚਾਰੇ ਪਾਸੇ ਝੰਡੇ ਕੇਸਰੀ ਚਲਾ ਦਿਓ। ਸੋ ਤੁਸੀਂ ਗੀਤ ਸੁਣਦੇ ਪਏ ਸੀ ਕਿਉਂਕਿ 15 ਅਗਸਤ ਆ ਰਿਹਾ, ਸਾਰੇ ਆਪਣੇ ਆਪਣੇ ਝੰਡੇ ਚੜਾਉਣ ਚੱਕੇ ਚੱਲੇ ਹੋਏ ਨੇ। ਕਿਸੇ ਨੇ ਭਗਵਾ ਚੱਕਿਆ, ਕਿਸੇ ਨੇ ਤਿਰੰਗਾ ਚੱਕਿਆ, ਕਿਸੇ ਨੇ ਕੇਸਰੀ ਚੱਕਿਆ ਆਇਆ ਹੋਇਆ। ਸੋ ਆਪਣੇ ਆਪਣੇ ਨਿਸ਼ਾਨ ਚੱਕਣ ਦੀ ਲੋੜ ਆ, ਆਪਣੇ ਆਪਣੇ ਨਿਸ਼ਾਨ ਚੱਕਣੇ ਵੀ ਚਾਹੀਦੇ ਆ, ਅਤੇ ਕਿਸੇ ਨੂੰ ਕਿਸੇ ਦਾ ਦੂਸਰੇ ਦਾ ਨਿਸ਼ਾਨ ਧੱਕੇ ਨਾਲ ਫੜਾਉਣ ਦੀ ਮੇਰੇ ਖਿਆਲ ਦੇ ਵਿੱਚ ਕੋਈ ਅੱਜ ਦੀ ਤਰੀਕ 'ਚ ਜ਼ਰੂਰਤ ਨਹੀਂ। ਤੁਸੀਂ ਇੱਦਾਂ ਦੇ ਕੰਮ ਕਰੋ ਵੀ ਲੋਕ ਤੁਹਾਡਾ ਧੱਕੇ ਨਾਲ ਫਲੈਗ ਚੱਕਣ। ਅਸੀਂ ਅੱਜ ਕੈਨੇਡਾ ਦਾ, ਅਮਰੀਕਾ ਦਾ ਫਲੈਗ ਆਪਣੇ ਨਗਰ ਕੀਰਤਨਾਂ 'ਤੇ ਚੱਕਦੇ ਹਾਂ ਨਾ, ਅਤੇ ਸਾਨੂੰ ਕਿਸੇ ਓਬਾਮਾ ਵੱਲੋਂ, ਪ੍ਰੈਜ਼ੀਡੈਂਟ ਬਾਈਡਨ ਵੱਲੋਂ ਜਾਂ ਕਿਸੇ ਗਵਰਨਰ ਵੱਲੋਂ ਕੋਈ ਚਿੱਠੀ ਪੱਤਰ ਤਾਂ ਆਇਆ ਨਹੀਂ ਹੁੰਦਾ ਵੀ ਤੁਸੀਂ ਅਮਰੀਕਾ ਦਾ ਝੰਡਾ ਜਾਂ ਕੈਨੇਡਾ ਦਾ ਝੰਡਾ ਨਾਲ ਚੱਕਣਾ। ਅਸੀਂ ਆਪਣੀ ਖੁਸ਼ੀ ਦੇ ਨਾਲ ਚੱਕਦੇ ਹਾਂ। ਸੋ ਇੱਦਾਂ ਦੇ ਕੰਮ ਕਰੀਏ ਮੋਦੀ ਸਾਹਿਬ ਵੀ ਭਾਈ ਲੋਕ ਤੁਹਾਡਾ ਆਪਣੇ ਆਪ ਝੰਡਾ ਜਿਹੜਾ ਆ ਉਹ ਚੱਕਣ ਨੂੰ ਮਜਬੂਰ ਹੋਣ, ਨਾ ਕਿ ਧੱਕੇ ਨਾਲ ਮੈਜਿਸਟਰੇਟਾਂ ਕੋਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਦਬਾਅ ਪਾ ਕੇ ਜਾਂ ਹੋਰ ਇੱਦਾਂ ਦੀਆਂ ਗੱਲਾਂ ਬਾਤਾਂ ਕਰਕੇ ਵੀ ਧੱਕੇ ਦੇ ਨਾਲ ਜਿਹੜੀ ਆ ਗੱਲਬਾਤ ਕੀਤੀ ਜਾ ਸਕੇ। ਸੋ ਮੈਂ ਥੋੜ੍ਹੀ ਜਿਹੀਆਂ ਗੱਲਾਂ ਬਾਤਾਂ, ਜਦੋਂ ਅਸੀਂ ਅਲੱਗ ਅਲੱਗ ਨਿਸ਼ਾਨਾਂ ਦੀ ਗੱਲ ਕਰਦੇ ਹਾਂ, ਸਾਡਾ ਨਿਸ਼ਾਨ ਆ, ਸਾਡਾ ਅਲੱਗ ਨਿਸ਼ਾਨ ਆ, ਸਾਰੀਆਂ ਕੌਮਾਂ ਦੇ ਆਪਣੇ ਆਪਣੇ ਨਿਸ਼ਾਨ ਨੇ। ਸੋ ਮੈਂ ਇੱਕ ਤੁਹਾਡੇ ਨਾਲ ਵਾਕਿਆ ਸ਼ੇਅਰ ਕਰਨਾ ਚਾਹੁੰਦਾ, ਕੱਲ੍ਹ ਪਰਸੋਂ ਦਾ ਵਾਕਿਆ ਦਾ। ਸੋ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਨੇ ਉਹ ਪੈਣੀਆਂ ਨੇ। ਮੇਰੇ ਨਾਲ ਢਿੱਲੋਂ ਸਾਹਿਬ ਵੀ ਜੁੜ ਚੁੱਕੇ ਨੇ, ਭੁਪਿੰਦਰ ਸਿੰਘ ਤੁਸੀਂ ਇੱਥੇ ਹੀ ਬਹਿ ਜਾਓ ਜੀ, ਤਾਂ ਹੀ ਮੇਰੇ ਖਿਆਲ 'ਚ ਨਾਲ ਸਾਡੀ ਵੀਡੀਓ 'ਚ ਵੀ ਤਾਂ ਹੀ ਆਉਂਗੇ। ਸੋ ਜਿਹੜੀ ਮੈਂ ਅਸੀਂ ਕੱਲ੍ਹ ਖੜ੍ਹੇ ਪ੍ਰਚਾਰ ਵੀ ਕਰਦੇ ਪਏ ਸੀਗੇ ਬਈ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈਣੀਆਂ, ਅਤੇ ਇੱਕ ਸਟੂਡੈਂਟ ਜਿਹੜੀ ਆ ਕੁੜੀ ਪੰਜਾਬ ਤੋਂ ਆਈ ਹੋਈ ਸੀ, ਅਤੇ ਉਹ ਆ ਕੇ ਮੈਨੂੰ ਮਿਲੀ ਅਤੇ ਮੈਨੂੰ ਉਹਨੇ ਸਵਾਲ ਕੀਤਾ, ਕਹਿੰਦੀ ਭਾਅ ਜੀ ਮੇਰੀ ਗੱਲ ਦਾ ਜਵਾਬ ਦਿਓ, ਗੁੱਸਾ ਤਾਂ ਨਹੀਂ ਕਰੋਗੇ? ਮੈਂ ਕਿਹਾ ਮੈਂ ਜ਼ਿੰਦਗੀ 'ਚ ਕਦੇ ਗੁੱਸਾ ਹੀ ਨਹੀਂ ਕੀਤਾ, ਫਿਕਰ ਨਾ ਕਰ, ਗੁੱਸੇ ਕਰਨ ਦਾ ਕੰਮ ਨਹੀਂ ਹੈਗਾ। ਉਹ ਕਹਿੰਦੀ ਵੀ ਗੁਰੂਆਂ ਨੇ ਸਾਡਿਆਂ ਨੇ ਅਲੱਗ ਹੋਣਾ ਨਹੀਂ ਸਿਖਾਇਆ, ਸਾਨੂੰ ਤਾਂ ਅਲੱਗ ਦੀ, ਅਲੈਦਗੀ ਦੀ ਗੱਲ ਹੀ ਨਹੀਂ ਕੀਤੀ ਕਦੇ, ਤੁਸੀਂ ਇਹ ਅਲੱਗ ਹੋਣ ਦੀ, ਖਾਲਿਸਤਾਨ ਦੀ, ਵੋਟਾਂ ਦੀ ਗੱਲ ਕਿਉਂ ਕਰ ਰਹੇ ਹੋ? ਅਤੇ ਮੈਂ ਉਹਨੂੰ ਗੱਲ, ਮੈਂ ਕਿਹਾ ਵੀ ਚੱਲ ਹੁਣ ਤੂੰ ਮੇਰੀਆਂ ਗੱਲਾਂ ਦਾ ਜਵਾਬ ਦੇ ਕੇ ਨਾ, ਮੈਂ ਤੈਨੂੰ ਥੋੜ੍ਹੇ ਜਿਹਾ ਸਵਾਲ ਕਰੂੰਗਾ ਅਤੇ ਤੂੰ ਮੇਰੀਆਂ ਉਹਨਾਂ ਦਾ ਜਵਾਬ ਦੇਈਂ, ਅਤੇ ਫਿਰ ਤੂੰ ਮੈਨੂੰ ਦੱਸੀ ਵੀ ਗੁਰੂਆਂ ਨੇ, ਮਹਾਰਾਜ ਨੇ ਕੀ ਕਿਹਾ, ਕੀ ਕਰਨਾ, ਕੀ ਨਹੀਂ ਕਰਨਾ। ਕਹਿੰਦੀ ਜੀ ਠੀਕ ਆ। ਮੈਂ ਕਿਹਾ ਵੀ ਦੂਜੇ ਪਾਤਸ਼ਾਹ ਨੇ ਜਿਹੜੀ ਆ ਊੜਾ ਆੜਾ ਜਿਹਨੂੰ ਕਹਿ ਦਿੰਦੇ ਏ ਬੀ ਸੀ, ਅੰਗਰੇਜ਼ੀ ਦੀ ਏ ਬੀ ਸੀ, ਪੰਜਾਬੀ ਦਾ ਊੜਾ ਆੜਾ, ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਸ਼ੁਰੂਆਤ ਕੀਤੀ, ਉਹ ਸਕ੍ਰਿਪਟ ਉਹ ਮਹਾਰਾਜ ਦੀ ਲਿਖੀ ਸੀ, ਊੜਾ ਆੜਾ ਈੜੀ ਸੱਸਾ ਹਾਹਾ ਕੱਕਾ ਖਾ 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 ਘੱਗਾ ਅਣਈਆਂ ਚੱਚਾ ਛੱਛਾ ਜੱਜਾ ਝੱਜਾ ਟੈਂਕਾ ਠੱਠਾ ਡੱਡਾ ਢੱਡਾ ਨੰਨਾ ਤਾ ਤੱਤ ਜਿੰਨੀ ਵੀ ਆਪਣੀਆਂ ਜਿਹੜੀਆਂ ਐਲਫਾਬੈਟਸ ਹੈਗੀਆਂ ਨੇ। ਸੋ ਕਹਿਣ ਤੋਂ ਭਾਵ ਆ, ਮੈਂ ਕਿਹਾ ਵੀ ਜਦੋਂ ਉਰਦੂ ਸੀ, ਫਾਰਸੀ ਸੀ, ਹਿੰਦੀ ਸੀ, ਇੰਗਲਿਸ਼ ਵੀ ਸੀ, ਤੁਸੀਂ ਇਹ ਗੱਲ ਕਹਿੰਦੇ ਹਾਂ ਗੁਰੂਆਂ ਨੇ ਵੱਖ ਹੋਣਾ ਕਿੱਥੋਂ ਸਿਖਾਇਆ, ਅਤੇ ਫਿਰ ਇਹ ਪੰਜਾਬੀ ਲਿਪੀ ਤਿਆਰ ਕਰਨ ਦੀ ਗੁਰੂ ਸਾਹਿਬ ਨੂੰ ਲੋੜ ਕੀ ਪੈ ਗਈ ਸੀ? ਜਦੋਂ ਜੇ ਊੜਾ ਜੇ ਹਿੰਦੀ ਵੀ ਸੀ, ਫਾਰਸੀ ਵੀ ਸੀ, ਅਰਬੀ ਵੀ ਸੀ, ਸਾਰੀਆਂ ਜ਼ਬਾਨਾਂ ਸੀਗੀਆਂ, ਪੰਜਾਬੀ ਦਾ ਵਰਣਮਾਲਾ ਜਿਹੜੀ ਐਲਫਾਬੈਟਸ ਨੇ ਤਿਆਰ ਕਰਨ ਦੀ ਲੋੜ ਕਿਉਂ ਪੈ ਗਈ? ਅਲੱਗ ਹੋਣ ਦੀ ਲੋੜ ਕਿਉਂ ਪੈ ਗਈ? ਅਲੱਗ ਕਰਨ ਦੀ ਲੋੜ ਕਿਉਂ ਪੈ ਗਈ? ਸੋ ਮੈਂ ਬੇਨਤੀ ਕਰੂੰਗਾ ਜਿਹੜੇ ਮੇਰੇ ਵੀਰ ਸੁਣਦੇ ਪਏ ਨੇ, ਧਿਆਨ ਨਾਲ ਪ੍ਰੋਗਰਾਮ ਨੂੰ ਸੁਣਿਓ। ਸੋ ਕਹਿੰਦੀ ਮੈਂ ਕਿਹਾ ਮੈਨੂੰ ਦੱਸ ਫਿਰ ਜਵਾਬ ਦਾ, ਜਵਾਬ ਤਾਂ ਦੇ ਨਾ ਵੀ ਊੜਾ ਆੜਾ ਤਿਆਰ ਕਰਨ ਦੀ ਲੋੜ ਕਿਉਂ ਪੈ ਗਈ ਜਦੋਂ ਹਿੰਦੀ, ਅਰਬੀ ਅਤੇ ਉਰਦੂ ਪਹਿਲਾਂ ਹੀ ਸੀਗੀ? ਕਹਿੰਦੀ ਜੀ ਮੇਰੇ ਕੋਲ ਜਵਾਬ ਨਹੀਂ। ਮੈਂ ਕਿਹਾ ਜਦੋਂ ਆਲਰੇਡੀ ਦੋ ਸਿਸਟਮ ਚੱਲ ਰਹੇ ਸੀ, ਇੱਕ 'ਚ ਮੁਸਲਮਾਨ ਕਹਿੰਦੇ ਸੀਗੀ ਜੀ ਵਿਆਹ ਦੀਆਂ ਵਿੱਚ ਕਹਿੰਦੇ ਨੇ ਕਬੂਲ ਹੈ, ਕਬੂਲ ਹੈ, ਹਿੰਦੂ ਫੇਰੇ ਲੈਂਦੇ ਨੇ, ਅਤੇ ਫਿਰ ਲਾਵਾਂ ਸ਼ੁਰੂ ਕਰਨ ਦੀ ਲੋੜ ਕਿਉਂ ਪੈ ਗਈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ, ਜੇ ਮਹਾਰਾਜ ਨੇ ਅਲੈਦਗੀ ਸਿਖਾਈ ਉਹ ਨਹੀਂ, ਅਲੱਗ ਹੋਣਾ ਸਿਖਾਇਆ ਹੀ ਨਹੀਂ ਸਾਨੂੰ, ਅਤੇ ਫਿਰ ਜਦੋਂ ਫੇਰੇ 'ਤੇ ਕਬੂਲ ਹੈ ਸੀ, ਅਤੇ ਫਿਰ ਲਾਵਾਂ ਦੀ ਸ਼ੁਰੂਆਤ ਕਿਉਂ ਹੋਈ? ਕਹਿੰਦੀ ਜੀ ਪਤਾ ਨਹੀਂ। ਮੈਂ ਕਿਹਾ ਫਿਰ ਇਹ ਤਾਂ ਮੈਨੂੰ ਦੱਸਣਾ ਵੀ ਅਲੈਦਗੀ ਦੀ ਗੱਲ, ਅਲੱਗ ਹੋਣ ਦੀ ਗੱਲ, ਵੱਖਰੇ ਹੋਣ ਦੀ ਗੱਲ ਗੁਰੂ ਨੇ ਕੀਤੀ ਆ, ਕਿਸੇ ਹੋਰ ਨੇ ਤਾਂ ਨਹੀਂ ਕੀਤੀ? ਕਹਿੰਦੀ ਗੱਲ ਤੁਹਾਡੀ ਸਹੀ ਆ। ਅਤੇ ਮੈਂ ਕਿਹਾ ਫਿਰ ਜਦੋਂ ਸਾਡੇ ਕੋਲ ਉਹਨਾਂ ਵੇਲਿਆਂ ਦੇ ਵਿੱਚ ਬਾਈਬਲ ਵੀ ਸੀ, ਕੁਰਾਨ ਵੀ ਸੀ, ਗੀਤਾ ਵੀ ਸੀ, ਰਮਾਇਣ ਵੀ ਸੀ, ਜਾਂ ਹੋਰ ਕਿਤਾਬਾਂ, ਧਾਰਮਿਕ ਕਿਤਾਬਾਂ ਵੀ ਸੀਗੀਆਂ, ਅਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਲੋੜ ਕਿਉਂ ਪੈ ਗਈ? ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਥਾਪਨਾ ਕੀਤੀ ਆ, ਜਦੋਂ ਇੰਨੀਆਂ ਧਰਮ ਦੀਆਂ ਕਿਤਾਬਾਂ ਸੀਗੀਆਂ, ਅਤੇ ਇਹ ਵੱਖ ਹੋਣ ਦੀ ਗੱਲ ਗੁਰੂ ਨੇ ਕਿਉਂ ਕੀਤੀ? ਕਹਿੰਦੀ ਗੱਲ ਤਾਂ ਤੁਹਾਡੀ ਸਹੀ ਆ। ਮੈਂ ਕਿਹਾ ਹਜੇ ਮੈਂ ਅੱਗੇ ਸਵਾਲ ਹੋਰ ਦੱਸਣੇ ਸੀ, ਉਹ ਪੁੱਛਣੇ ਸੀ। ਉਹ ਕਹਿੰਦੀ ਜੀ ਮੈਨੂੰ ਪਤਾ ਲੱਗ ਗਿਆ ਸਾਨੂੰ ਗੁਰੂ ਨੇ ਵੱਖਰਾ ਕੀਤਾ। ਮੈਂ ਕਿਹਾ ਹੁਣ ਤੂੰ ਨਾਲਦਿਆਂ ਨੂੰ ਜਾ ਕੇ ਦੱਸੀ ਹਾਂ। ਸਾਡੇ ਨਾਲ ਭੁਪਿੰਦਰ ਸਿੰਘ ਵੀ ਜੁੜ ਚੁੱਕੇ ਨੇ। ਭੁਪਿੰਦਰ ਸਿੰਘ ਜੀ
ਬਿਲਕੁਲ ਸਹੀ ਭਾਅ ਜੀ, ਮੈਂ ਤੁਹਾਡੀ ਗੱਲ ਨੂੰ ਹੀ ਸੋਚ ਰਿਹਾ ਸੀ ਭਾਅ ਜੀ ਇੱਥੇ। ਅਤੇ ਇੱਕ ਹੁੰਦਾ ਭਾਅ ਜੀ ਸੈਪਰੇਟਿਜ਼ਮ ਨੂੰ ਇੱਕ ਜਿੰਕਸ ਬਣਾ ਦਿੱਤਾ ਜਾਂਦਾ, ਜਿੱਦਾਂ ਕਿਸੇ ਵੀ ਟਰਮ ਨੂੰ, ਇਹ ਦੁਨੀਆਂ ਵਿੱਚ ਬੜੇ ਸਿਸਟਮ ਹੁੰਦੇ ਆ ਕਦੀ ਕਿਸੇ ਦੀ ਟਰਮੀਨੋਲੋਜੀ ਕਿਸੇ ਤਰੀਕੇ ਦੇ ਨਾਲ, ਪਰ ਜੇ ਤੁਸੀਂ ਆਜ਼ਾਦਾਨਾ ਤਰੀਕੇ ਨਾਲ ਸੋਚਦੇ ਆ ਤਾਂ ਜਦੋਂ ਵੇਣੀ 'ਚੋਂ ਨਿਕਲ ਕੇ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਦਾ ਉਚਾਰਨ ਕੀਤਾ, ਮੈਂ ਇਹਨੂੰ ਬੈਟਰਮੈਂਟ ਸਮਝਦਾ, ਕਿਉਂਕਿ ਐਜ਼ ਟਾਈਮ ਪ੍ਰੋਗਰੈਸਿਸ ਜਿਹੜੇ ਦੁਨੀਆ ਦੇ ਰੱਦੋ ਬਦਲ ਹੁੰਦੀ ਰਹਿੰਦੀ ਆ। ਜਿਹੜੀਆਂ ਚੀਜ਼ਾਂ ਅੱਜ ਸਾਨੂੰ ਲੱਗਦਾ ਵੀ ਬਿਲਕੁਲ ਸਹੀ ਆ, ਹੋ ਸਕਦਾ ਹਜ਼ਾਰ ਸਾਲ ਬਾਅਦ ਉਹ ਉਸ ਟਾਈਮ ਦੇ ਅਨੁਕੂਲ ਨਾ ਹੋਣ। ਜਦੋਂ ਵੀ ਜਦੋਂ ਆਪਣੇ ਜੁਡਾਇਜ਼ਮ ਤੋਂ ਜੀਜ਼ਸ ਨੇ ਉੱਠ ਕੇ ਚੇਂਜਸ ਲਿਆਂਦੀਆਂ, ਉਸ ਵੇਲੇ ਇੱਕ ਧਿਰ ਜਿਹੜੀ ਆ ਜਿਹੜੀ ਉਸ ਨੋਰਮ ਨੂੰ ਫੋਲੋ ਕਰ ਰਹੀ ਹੁੰਦੀ ਉਹਨੂੰ ਐਕਸੈਪਟ ਨਹੀਂ ਹੁੰਦੀਆਂ। ਸੋ ਗੁਰੂ ਨਾਨਕ ਨੇ ਬੈਟਰ ਕਰਨ ਦੀ ਕੋਸ਼ਿਸ਼ ਕੀਤੀ। ਇਹ ਵੱਖਰੀ ਗੱਲ ਆ, ਜਿਹੜੇ ਹੁਣ ਮਾੜੇ ਹੁੰਦੇ ਆ ਉਹ ਫਿਰ ਇਹਨੂੰ ਸੈਪਰੇਟਿਜ਼ਮ ਕਹਿ ਲੈਂਦੇ। ਉਸ ਵੇਲੇ ਕਈ ਚੀਜ਼ਾਂ ਕਹੀਆਂ ਜਾਂਦੀਆਂ, ਇਹ ਵੀ ਜਿੱਦਾਂ ਹੁਣ ਜਾਤ ਪਾਤ ਨੂੰ ਛੰਨ ਕਰਨਾ, ਜਿਸ ਤਰ੍ਹਾਂ ਜਨੇਊ ਦੀ ਪ੍ਰਥਾ ਨੂੰ ਆਸਾ ਦੀ ਵਾਰ ਦੇ ਵਿੱਚ ਲਿਖ ਕੇ ਉਸ ਵੇਲੇ ਜਿਸ ਤਰ੍ਹਾਂ ਪਾਣੀ ਉਹ ਇੱਧਰ ਨੂੰ ਚੜਾਉਂਦੇ ਸੀ ਦੂਜੇ ਪਾਸੇ ਨੂੰ ਕਰਨਾ। ਸੋ ਜਿਹੜੀ ਕਰੈਕਸ਼ਨ ਹੈ ਨਾ ਉਹ ਗੁਰੂ ਸਾਹਿਬ ਨੇ ਮੇਰੇ ਹਿਸਾਬ ਨਾਲ ਉਸ ਵੇਲੇ ਜਿਹੜੀ ਲਿਆਂਦੀ, ਵੀ ਇਹ ਉਹਨੂੰ ਸੈਪਰੇਟਿਜ਼ਮ ਕਹਿ ਕੇ ਹਜ਼ਮ ਕਰਨ ਦੀ ਕੋਸ਼ਿਸ਼ ਹੁੰਦੀ ਹਮੇਸ਼ਾ, ਉਹਨੂੰ ਐਲੀਨੇਟ ਕਰਨਾ ਵੀ ਇਹ ਵੱਖਰੀ ਗੱਲ ਹੈ, ਵੱਖਰੀ ਗੱਲ ਨਹੀਂ ਇਹ ਬਿਹਤਰ ਗੱਲ ਆ।
ਇਹਨੂੰ ਮੈਂ ਹੋਰ ਪੰਜਾਬੀ ਦੇ ਵਿੱਚ ਸੌਖੇ ਤਰੀਕੇ ਨਾਲ ਜੇ ਕਿਸੇ ਨੂੰ ਸਮਝਣਾ ਹੋਵੇ ਇਹਦੀ ਮੈਂ ਉਦਾਹਰਣ ਦਿੰਦਾ, ਸ਼ੇਅਰ ਕਰਨੀ ਚਾਹੁੰਦਾ ਵੀ ਜਦੋਂ ਪਹਿਲੀ ਵਾਰ ਨਾ ਲੋਕਾਂ ਦੀਆਂ ਨਿਗਾਹ ਕਹਿੰਦੀਆਂ ਘਟੀਆਂ, ਲੋਕਾਂ ਦੀ ਅੱਖਾਂ ਦੀਆਂ ਨਿਗਾਹ ਜਾਣ ਲੱਗੀਆਂ, ਅਤੇ ਫਿਰ ਕਹਿੰਦੇ ਐਨਕ ਜਿਹੜੀ ਆਯਾਤ ਹੋਈ, ਕਿਸੇ ਨੇ ਐਨਕ ਕੱਢੀ ਵੀ ਐਨਕ ਲਾ ਲਓ ਅਤੇ ਦਿਖਣ ਲੱਗ ਜੂਗਾ। ਸੋ ਜਦੋਂ ਐਨਕ ਦਾ ਬੋਲਬਾਲਾ ਹੋਇਆ ਦੁਨੀਆਂ ਦੇ ਉੱਤੇ ਅਤੇ ਐਨਕ ਵਾਲੇ ਦੀ ਚੜ੍ਹਾਈ ਹੋਈ ਵੀ ਐਨਕਾਂ ਨਿਕਲ ਗਈਆਂ, ਅਤੇ ਫਿਰ ਜਦੋਂ ਉਸ ਤੋਂ ਬਾਅਦ ਇੱਕ ਹੋਰ ਉੱਠਿਆ ਤਾਂ ਉਹਨੇ ਕਿਹਾ ਜੀ ਲੈਂਜ਼ ਪਾ ਲਓ, ਐਨਕ ਦੀ ਲੋੜ ਹੈ ਨਹੀਂ, ਲੈਂਜ਼ ਲਾਇਆਂ ਅੱਖਾਂ ਠੀਕ ਹੋ ਜਾਂਦੀਆਂ ਨੇ, ਜਾਂ ਲੈਂਜ਼ ਲਾਇਆਂ ਅੱਖਾਂ ਵਧੀਆ ਦਿਖਣ ਲੱਗ ਜਾਂਦੀਆਂ ਨੇ, ਤੁਹਾਨੂੰ ਐਡੀਆਂ ਐਨਕਾਂ ਖੋਪੇ ਜਿਹੜੇ ਨੇ ਖੋਪੇ ਅੱਖਾਂ 'ਤੇ ਲਾਉਣ ਦੀ ਲੋੜ ਨਹੀਂ। ਅਤੇ ਕਹਿੰਦੇ ਐਨਕ ਵਾਲੇ ਨੂੰ ਬੜਾ ਲੱਗਾ ਵੀ ਮੇਰੀ ਤਾਂ ਇਹ ਲੈਂਜ਼ ਵਾਲੇ ਨੇ ਪੱਟੀ ਮੇਸ ਕਰਤੀ। ਉਹ ਕਹਿੰਦਾ ਨਾ 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 ਕਰਿਓ, ਐਨਕ ਨਾ ਲੈਂਜ਼ ਨਾ ਲਾਇਓ, ਅੱਖਾਨੀਆਂ ਕਰ ਦੂ ਵਿੱਚੇ ਵੜ ਜੂ ਨਿਕਲ ਜਾਣੀ ਹੈਗਾ। ਸੋ ਉਸ ਤੋਂ ਬਾਅਦ ਜਦੋਂ ਕਹਿੰਦੇ ਲੇਜ਼ਰ ਟੈਕਨੋਲੋਜੀ ਆਈ ਤਾਂ ਉਹਨੇ ਕਿਹਾ ਲੈਂਜ਼ ਦੀ ਵੀ ਲੋੜ ਨਹੀਂ, ਅਤੇ ਲੇਜ਼ਰ ਨਾਲ ਸਾਰਾ ਕੁਛ ਠੀਕ ਹੋ ਜੂ। ਕਹਿੰਦੇ ਨਾ ਨਾ, ਇਹਨੂੰ ਨਾ ਮਰਵਾ ਲਿਓ, ਅੱਖਾਂ 'ਚ ਅੰਨੇ ਹੋ ਜਾਓਗੇ।
ਬਿਲਕੁਲ।
ਸੋ ਜਿਹੜੀ ਤੁਸੀਂ ਗੱਲ ਕਹਿ ਕੇ ਹਟੇ ਆ ਬੈਟਰਮੈਂਟ ਦੀ, ਦੁਨੀਆਂ ਦੇ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ, ਚੀਜ਼ਾਂ ਇਨਵੈਨਸ਼ਨਸ ਹੁੰਦੀਆਂ ਰਹਿੰਦੀਆਂ ਨੇ, ਪਰ ਉਹਦੇ 'ਚ ਇਹ ਹੁੰਦਾ ਵੀ ਜਿਹਦੇ ਕੋਲ ਜਿਸ ਦੀ ਕਾਪੀਰਾਈਟ ਹੋਵੇ, ਜਿਹਨੇ ਪੇਟੈਂਟ ਕਰਾਇਆ ਹੋਵੇ, ਅਤੇ ਉਹਨੂੰ ਲੱਗਦਾ ਹੈ ਵੀ ਭਾਈ ਨਹੀਂ
ਮੇਰਾ ਹੀ ਆ,
ਆਹੀ ਆ, ਇਸ ਤੋਂ ਉੱਤੇ ਕੁਛ ਵੀ ਨਹੀਂ ਹੈਗਾ। ਸੋ ਜਦੋਂ ਅਸੀਂ ਅੱਜ ਝੰਡਿਆਂ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਕੋਈ ਵੀ ਖਿੱਤਾ, ਇੱਥੇ ਇੱਕ ਗੱਲ ਹੋਰ ਬੜੀ ਜਿਹੜੀ ਜ਼ਰੂਰੀ ਸੁਣਨ ਵਾਲੀ ਅਤੇ ਸਮਝਣ ਵਾਲੀ ਆ, ਕਈ ਵਾਰੀ ਕੋਈ ਗੱਲ ਡਿਸਕਸ ਅਸੀਂ ਕਰਦੇ ਹਾਂ, ਅਸੀਂ ਇੱਕ ਵਹਾਅ ਦੇ ਵਿੱਚ ਵਹਿਣ 'ਚ ਵਿਰੇ ਜਿਹੜੇ ਨੇ ਵਹਿ ਜਾਂਦੇ ਹੁੰਦੇ ਨੇ, ਅਤੇ ਉੱਥੇ ਸਾਨੂੰ ਕਈ ਵਾਰੀ ਨਾ ਅਸੀਂ ਉਹਦੀ ਬਰੀਕੀ ਨੂੰ ਨਹੀਂ ਸਮਝਦੇ ਹੁੰਦੇ ਕਾਰਨ। ਅਤੇ ਦੇਖੋ ਜਦੋਂ ਸੈਪਰੇਟਿਜ਼ਮ ਦੀ ਗੱਲ ਆਉਂਦੀ ਆ, ਉਹ ਜਦੋਂ ਪਾਕਿਸਤਾਨ ਤੋਂ ਬੰਗਲਾਦੇਸ਼ ਅਲੱਗ ਹੁੰਦਾ, ਅਤੇ ਭਾਵੇਂ ਬੰਗਲਾਦੇਸ਼ ਵਾਲੇ ਸਾਰੇ ਮੁਸਲਮਾਨ ਸੀ, ਉਹ ਹੱਜ ਕਰਨ ਵੀ ਜਿਹੜੇ ਨੇ ਮੱਕੇ ਜਾਂਦੇ ਸੀ, ਅਤੇ ਪੜ੍ਹਦੇ ਵੀ ਉਹ ਪੰਜ ਨਵਾਜ਼ਾਂ ਹੀ ਸੀ, ਪਰ ਪਾਕਿਸਤਾਨ ਤੋਂ ਉਹ ਅਲੱਗ ਹੋਏ। ਅਤੇ ਉੱਥੇ ਜਿਹੜੀ ਗੱਲ ਆ, ਕਹਿਣ ਤੋਂ ਭਾਵ ਵੀ ਜਦੋਂ ਖਿੱਤਿਆਂ ਦੀ ਲੜਾਈ ਹੁੰਦੀ ਹੈ ਨਾ, ਖਿੱਤਿਆਂ ਦੀ, ਅਤੇ ਉਹ ਖਿੱਤੇ ਜਿਹੜੇ ਨੇ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਉਹ ਹਮੇਸ਼ਾ ਹੀ ਜੱਦੋ ਜਹਿਦ ਕਰਦੇ ਨੇ। ਜਿੱਦਾਂ ਅੱਜ ਪੰਜਾਬ ਦੀ ਗੱਲ ਆ, ਤੁਸੀਂ ਉਹਨੂੰ ਝੰਡਾ ਤਿਰੰਗਾ ਦੇ ਦਿਓ, ਲਾ ਲਓ ਜੀ ਨੈਸ਼ਨਲਿਜ਼ਮ ਦੇ ਥੱਲੇ ਤੁਸੀਂ ਇੱਕ ਕਰਨ ਦੀ ਕੋਸ਼ਿਸ਼ ਕਰੋ, ਜਦੋਂ ਤੁਸੀਂ ਦੂਸਰੇ ਦੀ ਆਈਡੈਂਟੀ ਨੂੰ ਖਤਮ ਕਰੋਗੇ, ਅਤੇ ਸਮ ਹਾਓ ਉਹ ਬੰਦੇ ਜਿਹੜੇ ਨੇ ਭੁਬਕ ਕੇ ਬਾਹਰ ਆਉਣਗੇ। ਬੰਗਲਾਦੇਸ਼ ਸੇਮ ਥਿੰਗ ਸੀ, ਭਾਵੇਂ ਸਾਰੇ ਮੁਸਲਮਾਨ ਸੀ, ਪਰ ਉਹਨਾਂ ਨੇ ਇਸ ਗੱਲ 'ਤੇ ਆ ਕੇ ਖੜ ਗਏ ਜੀ ਨਹੀਂ, ਅਸੀਂ ਲੈਦਾ ਹੋਣਾ, ਭਾਵੇਂ ਮੁਸਲਮਾਨ ਹਾਂ ਪਰ ਬੰਗਲਾਦੇਸ਼ ਸਾਡਾ ਖਿੱਤਾ ਬੰਗਾਲੀ ਆ। ਅੱਜ ਦੀ ਲੜਾਈ ਯੂਕਰੇਨ ਦੀ ਨੂੰ ਐਗਜ਼ਾਮਪਲ ਲੈ ਲਓ, ਉਹ ਰਸ਼ੀਆ ਅਤੇ ਯੂਕਰੇਨ ਅੱਜ ਹੈ ਉਹ ਸਾਰੇ ਗੋਰੇ ਹੀ ਨੇ, ਅਤੇ ਜੂਇਸ਼ ਔਰਥੋਡਾਕਸ ਕ੍ਰਿਸਚਨਸ ਨੇ, ਔਰਥੋਡਾਕਸ ਕ੍ਰਿਸਚਨਸ ਨੇ, ਅਤੇ ਉਹ ਅੱਜ ਖਿੱਤੇ ਦੀ ਲੜਾਈ ਲੜ ਰਹੇ ਨੇ ਨਾ, ਧਰਮ ਦੀ ਲੜਾਈ ਨਹੀਂ ਨਾ ਹੈਗੀ।
ਬਿਲਕੁਲ।
ਇਟਸ ਨੋਟ ਆ ਰਿਲੀਜੀਅਸ ਵਾਰ। ਭਾਵੇਂ ਕਈ ਵਾਰੀ ਜਦੋਂ ਜਿਹਦੇ ਕੋਲ ਮੀਡੀਆ ਹੁੰਦਾ ਉਹ ਕਿੰਨੀਆਂ ਕੁ ਗੱਲਾਂ ਦੱਸ ਸਕਦਾ, ਉਹ ਕਈਆਂ ਨੇ ਤਾਂ ਐਵੇਂ ਜਿਹੜੇ ਨੇ ਉਹ ਭਗਵੰਤ ਮਾਨ ਕੈਪਟਨ ਬਾਦਲ ਦੀਆਂ ਗੱਲਾਂ ਉਹੀ ਸਬਜ਼ੀਆਂ ਜਿਹੜੇ ਨੇ ਵੇਚੀਆਂ ਜਾਣੀਆਂ ਹੁੰਦੀਆਂ, ਜਿਹਨਾਂ ਕੋਲ ਕੋਈ ਗੱਲਬਾਤ ਕਰਨ ਦਾ ਅਕਲ ਢੰਗ ਨਾ ਹੋਵੇ, ਅਤੇ ਉਹ ਹੋਰੇ ਸਮਾਨ ਵੇਚਦੇ ਨੇ। ਪਰ ਜੇ ਤੁਸੀਂ ਲੋਕਾਂ ਨੂੰ ਜਿਹੜੇ ਤੁਹਾਡੇ ਲਿਸਨਰਸ ਨੇ ਕੁਛ ਦੱਸਣਾ ਚਾਹੁੰਦੇ ਹੋ ਵੀ ਲੋਕ ਕੁਛ ਸਿੱਖਣ, ਅਤੇ ਇਹਨੂੰ ਮੰਨ ਕੇ ਚੱਲੀਏ ਵੀ ਜਿਹੜੀ ਦੁਨੀਆਂ ਦੀ ਹਮੇਸ਼ਾ ਲੜਾਈ ਰਹੀ ਆ ਉਹ ਖਿੱਤੇ ਦੀ ਲੜਾਈ ਰਹੀ ਆ। ਅੱਜ ਵੀ ਯੂਕਰੇਨ ਖਿੱਤੇ ਦੇ ਕਰਕੇ ਰੂਸ ਦੇ ਨਾਲ ਲੜ ਰਿਹਾ, ਭਾਵੇਂ ਉਹ ਕ੍ਰਿਸਚੈਨਿਟੀ ਦੋਨੇ ਪਾਸੇ ਲੜਨ ਵਾਲੇ ਫੌਜੀ ਜਿਹੜੇ ਨੇ ਕ੍ਰਿਸਚਨ ਧਰਮ ਦੇ ਨਾਲ ਸੰਬੰਧਿਤ ਨੇ, ਪਰ ਉਹ ਕਹਿੰਦੇ ਇਹ ਲੜਾਈ ਧਰਮ ਦੀ ਨਹੀਂ ਹੈ, ਲੜਾਈ ਖਿੱਤੇ ਦੀ ਬਣ ਚੁੱਕੀ ਹੈ। ਪਿੰਦਾ ਭਾਅ ਜੀ ਕੀ ਕਹਿਣਾ ਚਾਹੁੰਦੇ?
ਬਿਲਕੁਲ ਜੀ, ਤੁਸੀਂ ਤੁਹਾਡੇ ਜਿਹੜਾ ਤੁਸੀਂ ਬੜੇ ਵਧੀਆ ਉਹਦਾ ਐਗਜ਼ਾਮਪਲ ਦਿੱਤਾ, ਲੇਜ਼ਰ ਆ ਗਿਆ, ਗਾਂ ਲੇਜ਼ਰ ਤੋਂ ਵੀ ਕੁਛ ਹੋਰ ਆ ਜਾਵੇ, ਇਹ ਤਾਂ ਅਸੀਂ ਵਰਡਲੀ ਟਰਮਸ ਦੇ ਵਿੱਚ ਦਿੱਤਾ। ਜਦੋਂ ਭਾਅ ਜੀ ਫਿਲੋਸਫੀਕਲ ਟਰਮਸ ਦੇ ਵਿੱਚ ਜਿਹੜੀ ਬੈਟਰਮੈਂਟ ਹੁੰਦੀ ਆ, ਤੁਸੀਂ ਦੇਖੋ ਲੋਸ ਵੀ ਜਿਹੜੇ ਆ ਕੰਟੀਨਿਊਸਲੀ, ਇਸ ਕਰਕੇ ਹੀ ਸਾਡੇ ਗੁਰੂ ਨਾਨਕ ਨੇ ਸਾਡੇ ਗੁਰੂਆਂ ਨੇ ਕੋਈ ਪਰਮਾਨੈਂਟ ਲੋਸ ਨਹੀਂ ਦਿੱਤੇ, ਤੁਹਾਨੂੰ ਸਮੂਹਿਕ ਰੂਪ 'ਚ ਕਿਹਾ ਪੰਜ ਸਿੰਘ ਜਾਂ ਖਾਲਸਾ ਪੰਥ ਸਰਬੱਤ ਖਾਲਸਾ ਕਰਕੇ ਲੋਸ ਨੂੰ ਜਿੱਦਾਂ ਕਿਸੇ ਦੇ ਕੋਈ ਇੱਕ ਪਨਿਸ਼ਮੈਂਟ ਹੀ ਦੇਣੀ, ਸਪੋਜ਼ ਕਰੋ ਕਿਸੇ ਦੇ ਹੱਥ ਵੱਢ ਦੇਣੇ ਜਾਂ ਕੁਛ ਇੱਦਾਂ ਦੀ ਚੀਜ਼ ਕਰ ਦੇਣੀ, ਕੋਈ ਕ੍ਰਾਈਮ ਜੇ ਕੋਈ ਕਰਦਾ, ਇੱਦਾਂ ਦੇ ਲੋਸ ਵੀ ਹੈਗੇ ਨਾ ਕਈ। ਸੋ ਉਹ ਲੋਸ ਨੂੰ ਉੱਥੇ ਚੇਂਜ ਕਰਦੇ ਰਹਿਣਾ ਟਾਈਮ ਦੇ ਨਾਲ। ਹੁਣ ਇੱਕ ਗੱਲ ਭਾਅ ਜੀ ਬਹੁਤ ਵੱਡੀ ਆਉਂਦੀ ਆ, ਜਿੱਥੇ ਤੁਹਾਡੀ ਸੈਪਰੇਟਿਜ਼ਮ ਦੀ ਗੱਲ ਮੇਰੇ ਮਾਇੰਡ 'ਚ ਸਟੱਕ ਸੀਗੀ, ਜਦੋਂ ਦੋ ਤੋਂ ਇੱਕ ਵਜਬ ਕਰਨ ਦੀ ਵੀ ਕੋਸ਼ਿਸ਼ ਬੜੇ ਜ਼ਬਰਦਸਤ ਤਰੀਕੇ ਨਾਲ ਹੁੰਦੀ ਹੈ ਨਾ, ਜਾਂ ਕੋਈ ਇਹੀ ਅੱਡ ਲੈ ਵੀ ਮੈਂ ਲੇਜ਼ਰ ਆਉਣ ਹੀ ਨਹੀਂ ਦੇਣਾ, ਜਿੱਦਾਂ ਐਡੀਸਨ ਨੇ ਡੀਸੀ ਕਰੰਟ ਬਣਾਇਆ ਸੀ, ਜਦੋਂ ਨਿਕੋਲਾ ਟੈਸਲਾ ਨੇ ਏਸੀ ਨੂੰ ਇਨਵੈਂਟ ਕੀਤਾ, ਉਹਨੇ ਨਿਊਯਾਰਕ ਦੇ ਵਿੱਚ ਇੱਕ ਹਾਥੀ ਵੀ ਮਾਰਤਾ ਲਿਆ ਕੇ ਵੀ ਏਸੀ ਬੜਾ ਡੇਂਜਰਸ ਆ, ਉਹਨੇ ਹਜ਼ਾਰਾਂ ਡਾਲਰ ਖਰਚਿਆ ਵੀ ਇਹ ਏਸੀ ਕਰੰਟ ਨਹੀਂ ਮੈਂ ਚੱਲਣ ਦੇਣਾ, ਅਤੇ ਅੱਜ ਟੈਸਲਾ ਦਾ ਜੇ ਉਹ ਕਰੰਟ ਨਾ ਹੁੰਦਾ, ਇਲੈਕਟ੍ਰਿਕ ਮੋਟਰ ਜਿਹੜੀਆਂ ਹੁਣ ਤੁਸੀਂ ਗੱਡੀਆਂ ਵੀ ਦੇਖ ਲਈਆਂ ਇਲੈਕਟ੍ਰਿਕ ਮੋਟਰ ਦੀ ਇਨਵੈਂਸ਼ਨ ਜਿਹੜੀ ਏਸੀ ਕਰੰਟ ਤੋਂ ਉਹਨੇ ਕੀਤੀ। ਸੋ ਇਹ ਜਿਹੜੀ ਗੱਲ ਆ ਵੀ ਜਦੋਂ ਵੀ ਚੇਂਜ ਆਉਂਦਾ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਡੇਮੋਨਾਈਜ਼ ਕਰਕੇ ਵੀ ਜਿਸ ਤਰ੍ਹਾਂ ਕਿਹਦੇ ਨਾਲ ਉਹ ਇਹ ਭੈੜਾ ਆ, ਇਹ ਸੈਪਰੇਟਿਜ਼ਮ ਆ, ਅਲੱਗਵਾਦ ਆ, ਇਹ ਵੱਖਵਾਦ ਆ, ਇਹ ਅੱਤਵਾਦ ਆ, ਇਹ ਟਰਮੀਨੋਲੋਜੀਆਂ ਧਾੜਵੀ ਜਿਹੜੇ ਆ ਜਾਂ ਪੁਰਾਣਾ ਜਿਹੜਾ ਸਿਸਟਮ ਚੱਲਿਆ ਆ ਰਿਹਾ ਹੁੰਦਾ, ਉਹ ਬਿਹਤਰ ਚੀਜ਼ ਨੂੰ ਮਾਡਰਨ ਚੀਜ਼ ਨੂੰ ਜਿਹੜੀ ਐਕਸੈਪਟ ਕਰਨ ਦੇ ਵਿੱਚ ਹਮੇਸ਼ਾ ਹੀ ਇੱਦਾਂ ਦੇ ਸਟੈਪ ਖੜੇ ਕਰਦਾ।
ਬਿਲਕੁਲ ਜੀ, ਅੱਜ ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਪਏ ਹਾਂ ਵੀ ਆਪਣੇ ਖਾਲਸਾਈ ਨਿਸ਼ਾਨ ਝੰਡੇ ਚੜ੍ਹਾਏ ਜਾ ਰਹੇ ਨੇ, ਕੇਸਰੀ ਚੜ੍ਹਾਏ ਜਾ ਰਹੇ ਨੇ, ਖੰਡੇਆਲੇ ਅਤੇ ਖਾਲਿਸਤਾਨ ਦੇ ਵੀ ਚੜ੍ਹਾਏ ਜਾ ਰਹੇ ਨੇ, ਅਤੇ ਉੱਥੇ ਪੈਰਲਰ ਸਰਕਾਰਾਂ ਵੱਲੋਂ ਇੱਕ ਚੀਜ਼ ਜਿਹੜੀ ਆ ਥੋਪੀ ਜਾ ਰਹੀ ਆ, ਤਿਰੰਗਾ, ਵੀ ਤੁਸੀਂ ਇਸ ਦੇਸ਼ ਦੇ ਵਾਸੀ ਹੋ ਅਤੇ ਤੁਸੀਂ ਇਹ ਤਿਰੰਗਾ ਹੀ ਚੱਕਣਾ ਆ। ਐਸ ਜੀ ਪੀ ਸੀ ਨੂੰ ਧੱਕੇ ਦੇ ਨਾਲ
ਜੈਕ ਭਾਜੀ, ਮੈਂ ਤੁਹਾਡੇ ਵਿੱਚ ਇੰਟਰਜੈਕਟ ਕਰ ਦਿੰਦਾ ਗੱਲ, ਤਿਰੰਗਾ ਤੁਸੀਂ ਲਿਆਂਦਾ, ਹੁਣ ਮੈਂ ਕੁਦਰਤੀ ਕਿਸੇ ਨੂੰ ਨਾ ਸੁਣ ਰਿਹਾ ਸੀਗਾ, ਸੋ ਵਿੱਚ ਤੁਹਾਡੇ ਤਿਰੰਗਾ ਆ ਗਿਆ ਕਰਕੇ ਮੈਂ ਦੱਸਣਾ ਚਾਹੁੰਦਾ ਵੀ ਤਿੰਨ ਰੰਗਾਂ ਕੀ ਆ। ਜਿਹੜਾ ਭਗਵਾਂ ਰੰਗ ਹੈ ਉੱਪਰ, ਉਹ ਆਪਾਂ ਸਾਰੇ ਸਮਝਦੇ ਹਾਂ ਹਿੰਦੁੱਤਵ ਦਾ ਹੈਗਾ, ਤੁਹਾਨੂੰ ਪਤਾ ਹੈ ਉਹਨਾਂ ਦੀ ਆਈਡੀਓਲੋਜੀ ਆ, ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਹਾਂ। ਗਬਲਾ ਰੰਗ ਜਿਹੜਾ ਵਾਈਟ ਆ, ਉਹ ਜੈਨ ਅਤੇ ਬੁੱਧ ਧਰਮ ਜਿਹੜੇ ਆ ਉਹ ਤਿਆਗ, ਤੁਹਾਨੂੰ ਪਤਾ ਹੀ ਆ ਕਿਸ ਤਰੀਕੇ ਦੇ ਨਾਲ ਨੋਨ ਵਾਇਲੈਂਟ ਦੇ ਵਿੱਚ ਸੀਗੇ, ਅਤੇ ਥਰਡਾ ਜਿਹੜਾ ਹਰਾ ਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹ ਕਿਹਦਾ ਰੰਗ ਆ, ਉਹ ਮੁਸਲਮਾਨਾਂ ਦਾ ਰੰਗ ਆ, ਅਤੇ ਤਿੰਨ ਰੰਗ ਹੋ ਗਏ ਭਾਜੀ। ਜਿਹੜਾ ਭਾਜੀ ਮੈਨੂੰ ਕਈ ਵਾਰੀ ਲੱਗਦਾ, ਮੈਂ ਇਹ ਆਪਣੀ ਕੰਟੈਂਸ਼ਨ ਹੀ ਦਿੰਦਾ, ਕੋਈ ਮੇਰਾ ਫਾਈਨਲ ਡਿਸੀਜਨ ਨਹੀਂ, ਜਿਹੜਾ ਆਪਾਂ ਨੂੰ ਵੀ ਕੇਸਰੀ ਚੁਕਾ ਜਾਂ ਭਗਵਾਂ ਝੰਡਾ ਭਗਵਾਂ ਨਿਸ਼ਾਨ ਸਾਹਿਬ ਕੀਤਾ ਗਿਆ, ਇਹ ਬੜੀ ਤਹਿਦ ਇਸ ਗੱਲ 'ਤੇ ਮੈਨੂੰ ਨੌਜਿਕ ਲੱਗਦਾ ਵੀ ਜਿਹੜਾ ਨੀਲਾ ਝੰਡਾ ਸੀ ਜਿਹਨੂੰ ਆਪਾਂ ਬਲਿਊ ਕਹਿੰਦੇ ਹਾਂ ਫਲੈਗ ਸਾਡਾ, ਉਹ ਸਾਡਾ ਵੱਖਰਾ ਸੀ। ਹੁਣ ਸਾਡੇ ਕਈ ਜਿਹੜੇ ਪ੍ਰਚਾਰਕ ਸਾਨੂੰ ਇੱਦਾਂ ਧੱਕਦੇ ਨੇ ਵੀ ਜਿਹੜਾ ਉੱਪਰਲਾ ਰੰਗ ਆ ਉਹ ਸਾਡਾ ਆ, ਉਹ ਨਹੀਂ ਵੀਰੋ, ਫਿਰ ਉਹਨਾਂ ਦਾ ਰੰਗ ਤਾਂ ਕੋਈ ਹੋਇਆ ਹੀ ਨਾ, ਮਤਲਬ ਇੰਨੇ ਸਮਾਰਟ ਹੋ ਗਏ ਉਹ ਵੀ ਆਪਣਾ ਰੰਗ ਹੀ ਨਾ ਰੱਖਣ। ਹਾਂਜੀ
ਦੇਖੋ, ਕੌਮਾਂ ਮਤਲਬ ਇਹ ਵੀ ਜਿਹੜਾ ਤੁਸੀਂ ਸਰਬੱਤ ਖਾਲਸੇ ਦਾ ਕਨਸੈਪਟ ਦੇ ਵਿੱਚ ਹੀ ਨਿਬੜਨਾ ਆ, ਜਿਹੜੇ ਤੁਸੀਂ ਗੱਲ ਕਰੀ ਵੀ ਤੁਹਾਡਾ ਹੈ ਕਿਹੜਾ ਜਾਂ ਕਿਹੜਾ ਨਹੀਂ ਹੈ, ਕਿਹੜਾ ਅਸੈਪਟ ਕਰਦਾ ਆ, ਸੋ ਉਸ ਦੇ ਵਿੱਚ ਹੀ ਜਾ ਕੇ ਨਿਬੜੋ। ਪਰ ਗੱਲ ਇਹ ਆ ਵੀ ਜਦੋਂ ਤੁਸੀਂ ਇੱਕ ਸੈਂਟਰਲਾਈਜ਼ਡ ਕੰਪੇਨ ਚਲਾ ਕੇ, ਕੱਲ ਚੱਕ ਲੈਣਾ ਜੀ ਆਪਾਂ ਕਾਲਰ ਆਪਣੇ ਨਾਲ ਨੇ, ਕੱਲ ਗੱਲਬਾਤ ਕਰ ਦਿੰਦੇ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ
ਭਾਜੀ, ਭਾਜੀ ਪੋਲੀਟਿਕਸ ਪੰਜਾਬ।
ਹਾਂਜੀ,
ਪੋਲੀਟਿਕਸ ਪੰਜਾਬ ਭਾਜੀ। ਹਾਂਜੀ ਭਾਜੀ,
ਨਵਾਂ ਰੇਡੀਓ ਪ੍ਰੋਗਰਾਮ।
ਹਾਂਜੀ ਭਾਜੀ, ਨੰਬਰ ਰੇਡੀ ਪ੍ਰੋਗਰਾਮ ਆ, ਸ਼ਨੀਵਾਰ ਤੇ ਐਤਵਾਰ ਚੱਲਦਾ, ਸ਼ਨੀਵਾਰ 5 ਤੋਂ 6 ਤੇ ਐਤਵਾਰ 1 ਤੋਂ 2।
ਓਕੇ ਜੀ, ਥੈਂਕ ਯੂ।
ਥੈਂਕ ਯੂ ਭਾਜੀ, ਧੰਨਵਾਦ ਆ ਜੀ ਕਾਲਰਾਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਪੁੱਛਿਆ। ਸੋ ਜਿਹੜੀ ਆਪਾਂ ਗੱਲ ਕਰਦੇ ਸੀਗੇ ਵੀ ਕਿਸੇ ਵੀ ਸਟੇਟ ਦੇ ਉੱਤੇ ਜਦੋਂ ਦੂਸਰੀ ਸਟੇਟ ਆਪਣਾ ਪ੍ਰਭਾਵ ਛੱਡਦੀ ਆ, ਤੇ ਇਸੇ ਤਰੀਕੇ ਦੇ ਨਾਲ ਹੁੰਦੀ ਹੈ ਨਾ, ਕੰਟਰੀਜ਼ ਜਿੱਦਾਂ ਢਿੱਲੋਂ ਸਾਹਿਬ ਨੇ ਪਹਿਲਾਂ ਗੱਲ ਕਹੀ ਆ ਵੀ ਜਿਹੜੀਆਂ ਗਵਰਨਮੈਂਟਸ ਨੇ ਉਹ ਬੜੀਆਂ ਸਫਿਸਟੀਕੇਟਡ ਹੋ ਚੁੱਕੀਆਂ ਨੇ, ਅਤੇ ਉਹ ਇਸ ਤਰੀਕੇ ਨਾਲ ਕੰਮ ਕਰਦੀਆਂ ਨੇ, ਕਈ ਵਾਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਤੁਹਾਡੀ ਆਪਣੀ ਆਈਡੈਂਟੀ ਜਿਹੜੀ ਆ ਉਸ ਦੇ ਥੱਲੇ ਜਿਹੜੀ ਆ ਉਹ ਦੱਬੀ ਜਾ ਰਹੀ ਆ। ਆਪਣੀ ਆਈਡੈਂਟੀ ਤੁਸੀਂ ਖਤਮ ਕਰਨ ਲੱਗੇ ਹੋਏ ਹੋ, ਤੁਸੀਂ ਆਪਣੇ ਹੱਥੀਂ ਆਪਣਾ ਜਿਹੜੀ ਵੱਖਰਾ ਤੁਹਾਡਾ ਨਿਆਰਾ ਬਣਿਆ ਉਸ ਦੀ ਜਿਹੜੀ ਆ ਝਲਕ ਨੂੰ ਤੁਸੀਂ ਖਤਮ ਕਰਕੇ ਦੂਸਰੇ ਦੇ ਪ੍ਰਭਾਵ ਥੱਲੇ ਆਉਂਦੇ। ਇੱਕ ਗੱਲ ਹਮੇਸ਼ਾ ਨੋਟ ਕਰੋ ਵੀ ਕੋਈ ਵੀ ਬੰਦਾ ਜਿਹੜਾ ਆ ਉਹ ਆਪਣੇ ਪਹਿਰਾਵੇ 'ਚ ਸੋਹਣਾ ਲੱਗਦਾ ਹੁੰਦਾ, ਤੁਸੀਂ ਕਿਸੇ ਦੂਸਰੇ ਦਾ ਪਹਿਰਾਵਾ ਪਾਓ ਅਤੇ ਤੁਸੀਂ ਉਹ ਜੱਚਦੇ ਨਹੀਂ ਹੁੰਦੇ, ਵੈਸੇ ਫੋਰ ਦਾ ਸਰਟਨ ਪੀਰੀਅਡ ਆਫ ਟਾਈਮ ਤੁਸੀਂ ਪਾ ਕੇ ਤੁਰੇ ਫਿਰਦੇ ਹੋ, ਵੱਖਰੀ ਗੱਲ ਆ, ਹਰ ਇੱਕ ਬੰਦਾ ਆਪਣੇ ਪਹਿਰਾਵੇ ਦੇ ਵਿੱਚ ਹੀ ਚੰਗਾ ਲੱਗਦਾ ਹੁੰਦਾ। ਅਤੇ ਇਹ ਗੱਲਾਂ ਇਹ ਨੋਟ ਕਰਨ ਵਾਲੀਆਂ ਨੇ ਵੀ ਜਦੋਂ ਜੇ ਤੁਸੀਂ ਲੋਕਾਂ ਨੂੰ ਨਾਲ ਰੱਖਣਾ ਆ ਤਾਂ ਮੇਕ ਸ਼ੋਰ ਕਰਨਾ ਵੀ ਤੁਸੀਂ ਲੋਕਾਂ ਦੇ ਉੱਤੇ ਆਪਣੀ ਜਿਹੜੀ ਆ ਤੁਹਾਡੀ ਆਪਣੀ ਆਈਡਿਆਲੋਜੀ ਆ ਤੁਸੀਂ ਉਹਨੂੰ ਥੋਪੋ ਨਾ, ਅਤੇ ਜੇ ਤੁਸੀਂ ਭਾਵੇਂ ਗੱਲ ਝੰਡੇ ਤੋਂ ਸ਼ੁਰੂ ਹੋਈ ਹੋਵੇ ਜਾਂ ਕਿਸੇ ਇੱਕ ਵਿਚਾਰਧਾਰਾ ਤੋਂ ਸ਼ੁਰੂ ਹੋਈ ਹੋਵੇ, ਸੈਪਰੇਟਿਜ਼ਮ ਦੀ ਜਿਹੜੀ ਜੜ ਆ ਇਹ ਇਹੀ ਬਣਦੀ ਹੈ ਜਦੋਂ ਤੁਸੀਂ ਇੱਕ ਦੇ ਉੱਤੇ ਥੋਪ ਦਿੰਦੇ ਹੋ। ਅਤੇ ਆ ਪਰਫੈਕਟ ਐਗਜ਼ਾਮਪਲ ਮੈਂ ਤੁਹਾਡੇ ਨਾਲ ਸ਼ੇਅਰ ਕਰਕੇ ਹਟਿਆ, ਬੰਗਲਾਦੇਸ਼ ਦੀ ਅਤੇ ਪਾਕਿਸਤਾਨ ਦੀ, ਅਤੇ ਜਦੋਂ ਖਿੱਤੇ ਦੀ ਲੜਾਈ ਬਣ ਗਈ ਅਤੇ ਭਾਵੇਂ ਉਹਨਾਂ ਦੇ ਮਜ਼ਹਬ ਵੀ ਸਾਂਝੇ ਸੀ, ਉਹਨਾਂ ਦੀਆਂ ਸਾਰੀਆਂ ਰਸਮਾਂ ਰੀਤੀ ਰਿਵਾਜ਼ ਵੀ ਸਾਂਝੇ ਸੀ, ਪਰ ਇਕੱਠੇ ਨਾ ਰਹਿ ਸਕੇ। ਉਹ ਕਹਿੰਦੇ ਸਾਡਾ ਆਪਣਾ ਖਿੱਤਾ ਆ ਅਤੇ ਅਸੀਂ ਆਪਣੇ ਖਿੱਤੇ ਦੇ ਲਈ ਜਿਹੜੀ ਆ ਅਲੈਦਗੀ ਚਾਹੁੰਦੇ ਹਾਂ। ਸੋ ਅੱਜ ਪੰਜਾਬ ਦੇ ਵਿੱਚ ਜੇ ਅੱਜ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 18 ਸਤੰਬਰ ਨੂੰ ਗੌਰ ਮੈਡੋ ਕਮਿਊਨਿਟੀ ਸੈਂਟਰ ਦੇ ਵਿੱਚ ਪੈਣੀਆਂ ਨੇ, ਅਤੇ ਇਸ ਦੀ ਜਿਹੜੀ ਸ਼ੁਰੂਆਤ ਆ ਮਤਲਬ ਵੱਖਵਾਦ ਦੀ, ਇਹ ਵੀ ਭਾਰਤ ਸਰਕਾਰ ਦੀ ਹੀ ਜਿਹੜੀ ਆ ਉਹ ਦੇਣ ਆ। ਆਪਾਂ ਕੱਲ ਚੱਕ ਲੈਂਦੇ ਹਾਂ, ਫਿਰ ਅੱਗੇ ਗੱਲਬਾਤ ਕਰਦੇ ਹਾਂ।
ਦੇਖੋ ਜੀ,
ਹੈਲੋ,
ਹਾਂਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ।
ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਬਹੁਤ ਬਹੁਤ ਕਿ ਜਿਹੜੀਆਂ ਹੱਟੀਆਂ ਨਾ ਉਹਦਾ ਝੂਠਾ ਹੀ ਪ੍ਰਚਾਰ ਕਰੇ ਜਾਂਦੇ ਹਾਂ। ਤਾਂ ਤੁਸੀਂ ਸੰਗਤਾਂ ਨੂੰ ਕੋਈ ਜਿਹੜੀ ਰੈਲੇਵੈਂਟ ਗੱਲ ਹੈ ਉਹ ਸੁਣਾ ਰਹੇ ਹੋ, ਸਪੈਸ਼ਲੀ ਸਿੱਖ ਨੇਸ਼ਨ ਨੂੰ। ਤੇ ਝੰਡੇ ਦੀ ਗੱਲਬਾਤ ਹੈ, ਝੰਡਾ ਜਿਹੜਾ ਆ ਉਹ ਜਿਹੜੀ ਕਿਸੇ ਵੀ ਕੌਮ ਦੀ ਐਗਜਿਸਟਿੰਗ ਜਿਹੜੀ ਆ, ਜਿਹੜੀ ਤੁਹਾਡੀ ਹੋਂਦ ਹੈ ਉਹਦੀ ਪਹਿਚਾਣ ਹੈ। ਜੇ ਅਸੀਂ ਆਪਣੇ ਝੰਡੇ ਤੋਂ ਮੁਨਕਰ ਹੁੰਦੇ ਹਾਂ ਤਾਂ ਇਹਦਾ ਮਤਲਬ ਹੈ ਕਿ ਅਸੀਂ ਆਪਣੀ ਹੋਂਦ ਤੋਂ ਮੁਨਕਰ ਹੋ ਰਹੇ ਹਾਂ, ਅਸੀਂ ਆਪਣੇ ਆਪ ਨੂੰ ਸਰੈਂਡਰ ਕਰ ਰਹੇ ਹਾਂ। ਜਿੱਦਾਂ ਦੀਪ ਸਿੱਧੂ ਕਹਿੰਦਾ ਸੀ ਦੂਸਰਾ ਪਾਠ ਤੁਹਾਡਾ ਨਾਲ ਨਾਲ ਚੱਲ ਰਿਹਾ ਕਿ ਜਿਹੜੀ ਸੈਪਰੇਟਿਸਟ ਹੈ ਜਾਂ ਪਾਤਸ਼ਾਹੀ ਦਾਵਾ ਸਾਡਾ ਜਿਹੜਾ ਹੈ ਇਹ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਪਾਤਸ਼ਾਹੀ ਦਾਵਾ, ਉਸ ਖਿੱਤੇ ਤੇ ਸਾਡਾ ਹੱਕ ਹੈ ਰਿਗਾਰਡਲੈਸ ਆਫ ਐਨੀਥਿੰਗ। ਹੁਣ ਉਹ ਸਾਡੀ ਜਿਹੜੀ ਹੋਂਦ ਨੂੰ ਖਤਮ ਕਰਕੇ ਸਾਡੇ ਪਾਤਸ਼ਾਹੀ ਦਾਅਵੇ ਨੂੰ ਖਤਮ ਕੀਤਾ ਜਾ ਰਿਹਾ। ਜਿਹੜੀਆਂ ਫੋਟੋ ਮਹਾਰਾਜਾ ਰਣਜੀਤ ਸਿੰਘ ਦੀਆਂ ਲਾਉਣੀਆਂ ਨਾ, ਉਹ ਤੁਹਾਡੀ ਜਿਹੜੀ ਹਿਸਟਰੀ ਹੈ ਉਹਨੂੰ ਖਤਮ ਕਰਨ ਦਾ ਇੱਕ ਹਿੱਸਾ ਹੈ ਲੌਂਗ ਰਨ ਦੇ ਵਿੱਚ। ਸੋ ਅੱਜ ਮੈਂ ਫਿਰ ਫੋਕਸ ਕਰਾਂ ਕਿਉਂਕਿ ਦੂਸਰੀ ਜਿਹੜੀ ਡਿਸਕਸ਼ਨ ਹੈ ਇਹ ਲੰਬੀ ਵੀ ਹੈ ਤੇ ਇਹਨੂੰ ਆਪਾਂ ਦੂਰ ਵੀ ਲਿਜਾ ਸਕਦੇ ਹਾਂ, ਪਰ ਅੱਜ ਜਿਹੜਾ ਮਸਲਾ ਹੈ, ਅੱਜ ਜਿਹੜੀ ਤੁਸੀਂ ਰੈਲੀ ਦੀ ਗੱਲ ਕਰ ਰਹੇ ਹੋ ਰੱਖੀ ਹੈ, ਉਹ ਰੈਲੀ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਨੂੰ ਪਹੁੰਚਣਾ ਚਾਹੀਦਾ, ਆਪਣੀ ਹੋਂਦ ਆਪਣੀ ਜਿਹੜੀ ਹੈ ਐਗਜ਼ਿਸਟੈਂਸ ਉਹ ਸ਼ੋਅ ਕਰਨੀ ਚਾਹੀਦੀ ਹੈ। ਜਿਸ ਵੇਲੇ ਤੁਹਾਨੂੰ ਕੋਈ ਫੋਰਸਫੁਲੀ ਤੁਹਾਡੇ 'ਤੇ ਕੋਈ ਗੱਲ ਥੋਪਣਾ ਚਾਹੁੰਦਾ ਉਹਨੂੰ ਤੁਹਾਨੂੰ ਰਸਿਸਟ ਕਰਨਾ ਚਾਹੀਦਾ ਹੈ, ਨਹੀਂ ਤਾਂ ਤੁਹਾਡੀ ਜਿਹੜੀ ਹੋਂਦ ਹੈ ਉਹਨੂੰ ਖਤਮ ਕਰਨ ਦੇ ਜਿਹੜੇ ਤਰੀਕੇ ਨੇ ਉਹ ਅਪਣਾਏ ਜਾਂਦੇ ਨੇ।
ਜੀ ਧੰਨਵਾਦ ਆ ਜੀ, ਦੁਬਾਰੇ ਫਿਰ ਅਸੀਂ ਇੱਕ ਕਾਲ ਹੋਰ ਚੱਕ ਲੈਂਦੇ ਹਾਂ ਫਿਰ ਅੱਗੇ ਵੱਧਦੇ ਹਾਂ
ਜੀ। ਬੜੀਆਂ ਗੱਲਾਂ ਆ ਰਹੀਆਂ ਲਿੱਤੀ ਆ ਦੇਣੀ ਆ ਜੀ ਸਾਡਾ,
ਤੁਸੀਂ ਲਾਈਵ ਹੋ ਜੀ।
ਨਮਸਕਾਰ ਜੀ।
ਨਮਸਕਾਰ ਜੀ, ਕੀ ਹਾਲ ਚਾਲ ਨੇ ਜੀ ਆਪਕੇ?
ਬਹੁਤ ਅੱਛਾ ਹੈ, ਮੈਂ ਹਿੰਦੀ ਮੇ ਬਾਤ ਕਰ ਸਕਤਾ ਹੂੰ ਜੀ ਆਪਸੇ?
ਜੀ ਕਰੋ ਕਰੋ, ਤੁਸੀਂ ਕਿਹੜੀ, ਅਸੀਂ ਕਿਹੜਾ ਤੁਹਾਡੇ ਤੇ ਪਾਬੰਦੀ ਲਾਣੀ ਆ ਮੋਦੀ ਸਾਹਿਬ ਵਾਂਗੂ ਵੀ ਧੱਕੇ ਨਾਲ ਤੁਹਾਨੂੰ ਅਸੀਂ ਨੇ ਖਾਲਸਾ ਨਿਸ਼ਾਨ ਚੁਕਾਉਣਾ ਆ ਜਿੱਦਾਂ ਮੋਦੀ ਸਾਹਿਬ ਚੁਕਾ ਰਹੇ ਨੇ, ਤੁਸੀਂ ਹਿੰਦੀ ਚ?
ਨਹੀਂ ਨਹੀਂ, ਹਮ ਇੱਕ ਇੱਕ ਮੈਸੇਜ ਦੇਣਾ ਚਾਹਤੇ ਹੈ ਆਪਣੇ ਸਿੱਖ ਭਾਈਓ ਕੋ।
ਦੋ ਜੀ ਦੋ।
ਕਿ ਆਪਕੋ ਪੂਰਾ ਹੱਕ ਹੈ ਰੈਫਰੈਂਡਮ ਕਾ, ਔਰ ਹਮ ਆਪਕੇ ਸਾਥ ਮੇ ਹੈ, ਆਪ ਜੋ ਮੀਡੀਆ ਇਸਕੀ ਬਾਤ ਕੋ ਜ਼ਿਆਦਾ ਨਾ ਸੁਨੇ।
ਠੀਕ ਹੈ ਜੀ,
ਇਤਨਾ ਮੈਸੇਜ ਦੇਣਾ ਚਾਹਤੇ ਹੈ, ਔਰ ਹਮ ਵੀ ਬਹੁਤ ਦੁਖੀ ਹੈ ਉਧਰ, ਐਸੀ ਬਾਤ ਨਹੀਂ ਹੈ ਕਿ ਇਧਰ ਹਮ ਬਹੁਤ ਅੱਛਾ ਹੈ, ਉਧਰ ਵੀ ਹਮਾਰਾ ਬੁਰਾ ਹਾਲ ਹੈ, ਉਧਰ ਹਮ ਚਾਹਤੇ ਹੈ ਕਿ ਹਮਾਰਾ ਜੋ ਆਪਨੇ ਹਮਾਰੇ ਕੋ ਜੈਸੇ ਬਚਾਇਆ ਆਜ ਸੇ ਜੋ ਪਹਿਲੇ ਹਿਸਟਰੀ ਮੇ ਜੋ ਪੜਾ ਜਾਤਾ ਹੈ ਕਿ ਅਗਰ ਆਪ ਨਾ ਹੋਤੇ ਤੋ ਹਮ ਨਾ ਹੋਤੇ
ਜੀ,
ਤੋ ਮੇਰੇ ਭਾਈਓ ਕੋ ਪੂਰਾ ਹੱਕ ਹੈ ਵੋ ਉਸ ਮੰਜ਼ਿਲ ਕੀ ਪ੍ਰਾਪਤੀ ਕੇ ਲਈ ਹਮ ਆਪਕੇ ਸਾਥ ਹੈ ਕੰਧੇ ਸੇ ਕੰਧਾ ਮਿਲਾ ਕਰ ਭਾਈ ਸਾਹਿਬ, ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ, ਸਾਡੇ ਜਿਹੜੇ ਨੇ ਭਰਾਵਾਂ ਨੇ ਵੀ ਜਿਹੜੀ ਆ ਕਿਹਾ ਭਾਰਤ ਦੇ ਹੋਰ ਹਿੱਸਿਆਂ 'ਚ ਵੀ ਖਾਲਿਸਤਾਨ ਰੈਫਰੈਂਡਮ ਦੀਆਂ ਪੈ ਰਹੀਆਂ ਵੋਟਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ਾਮਿਲ ਹਾਂ, ਅਸੀਂ ਹਾਂ ਦਾ ਨਾਰਾ ਮਾਰ ਦਿਓ। ਸੋ ਬਿਲਕੁਲ ਜੀ, ਦੁਨੀਆਂ ਦੇ ਉੱਤੇ ਚੇਤਾ ਰੱਖਿਓ, ਹਾਂ ਦਾ ਨਾਰਾ ਮਾਰਨ ਵਾਲਾ ਸਦਾ ਲਈ ਅਮਰ ਹੋ ਜਾਂਦਾ। ਜਦੋਂ ਅਸੀਂ ਸਰਹੰਦ ਦੀ ਗੱਲ ਕਰਦੇ ਹਾਂ, ਸਰਹੰਦ ਦੀ ਨਵਾਬ ਵਜੀਦੇ ਦੀ ਕੋਰਟ ਕਚਹਿਰੀ ਦੇ ਵਿੱਚ ਜਦੋਂ ਛੋਟੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ 5 ਸਾਲ ਅਤੇ 7 ਸਾਲ ਦੇ ਅਜੀਤ ਸਿੰਘ ਅਤੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਲਿਆ ਕੇ ਸਰਹੰਦ ਦੀਆਂ ਕੋਰਟ ਦੇ ਵਿੱਚ ਖੜ੍ਹਾ ਕੀਤਾ ਜਾਂਦਾ ਅਤੇ ਇੱਕ ਫਤਵਾ ਜਿਹੜਾ ਉਹਨਾਂ ਬੱਚਿਆਂ ਦੇ ਖਿਲਾਫ ਸਰਹੰਦ ਦਾ ਨਵਾਬ ਜਦੋਂ ਦਿੰਦਾ ਵੀ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ, ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ 'ਚ ਚਿਣ ਦਿੱਤਾ ਜਾਵੇ, ਅਤੇ ਮਲੇਰ ਕੋਟਲੇ ਦਾ ਨਵਾਬ ਜਿਹੜਾ ਉਹ ਹਾਂ ਦਾ ਨਾਰਾ ਮਾਰਦਾ ਵੀ ਇਸਲਾਮ ਇਹ ਗੱਲ ਨਹੀਂ ਸਿਖਾਉਂਦਾ ਵੀ ਇਹ 5 ਸਾਲ ਦੇ 7 ਸਾਲ ਦੇ 2 ਛੋਟੇ ਛੋਟੇ ਬੱਚੇ ਨੇ, ਗੁਰੂ ਗੋਬਿੰਦ ਸਿੰਘ ਦੇ ਬੱਚੇ ਨੇ, ਸਾਡੀ ਲੜਾਈ ਗੁਰੂ ਗੋਬਿੰਦ ਸਿੰਘ ਦੇ ਨਾਲ ਆ, ਮੇਰਾ ਆਪਣਾ ਭਾਈ ਚਮਕੌਰ ਦੀ ਜੰਗ 'ਚ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰਿਆ ਗਿਆ, ਸੋ ਜੇ ਮੈਂ ਬਦਲਾ ਲਊਂਗਾ ਤਾਂ ਗੁਰੂ ਨਾਲ ਲੜਦਿਆਂ ਲਊਂਗਾ, ਬੱਚਿਆਂ ਤੋਂ ਨਹੀਂ ਲਊਂਗਾ। ਸੋ ਉਸ ਸਰਹੰਦ ਨਵਾਬ ਦੀ ਵਜੀਦੇ ਦੀ ਕਚਹਿਰੀ ਦੇ ਵਿੱਚ ਇੱਕ ਹੀ ਹਾਦਾ ਨਾਰਾ ਮਾਰਨ ਵਾਲਾ ਮਲੇਰ ਕੋਟਲੇ ਦਾ ਨਵਾਬ ਜਿਹੜਾ ਸੀ ਉਹ ਉੱਠਿਆ ਅਤੇ ਉਹ ਕਚਹਿਰੀ ਛੱਡ ਕੇ ਚਲਿਆ ਗਿਆ ਸੀ ਵੀ ਨਹੀਂ ਇਹ ਗਲਤ ਹੋ ਰਿਹਾ। ਅਤੇ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਨੀਹਾਂ 'ਚ ਜਿਉਂਦੇ, ਛੋਟੇ ਬੱਚੇ ਚਿਣ ਦਿੱਤੇ ਗਏ, ਅਤੇ ਜਦੋਂ ਆ ਕੇ ਨੂਰ ਜਿਹੜਾ ਆ ਨੂਰਾ ਮਾਹੀ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਦਾ ਆ ਵੀ ਛੋਟੇ ਸਾਹਿਬਜ਼ਾਦੇ ਸ਼ਹੀਦ ਕਰ ਦਿੱਤੇ ਗਏ ਨੇ, ਅਤੇ ਮਹਾਰਾਜ ਨੇ ਗੱਲ ਪੁੱਛੀ ਵੀ ਉਸ ਕਚਹਿਰੀ ਦੇ ਵਿੱਚ ਕਿਸੇ ਨੇ ਉਸ ਨੂੰ ਓਬਜੈਕਟ ਨਹੀਂ ਕੀਤਾ, ਕਿਸੇ ਨੇ ਹਾਦਾ ਨਾਰਾ ਨਹੀਂ ਮਾਰਿਆ, ਅਤੇ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨੂਰਾ ਮਾਹੀ ਨੇ ਕਿਹਾ ਬਈ ਨਵਾਬ ਮਲੇਰ ਕੋਟਲਾ ਖੜ੍ਹਾ ਹੋ ਕੇ ਕਿਹਾ ਵੀ ਇਹ ਗੱਲ ਇਸਲਾਮ ਨਹੀਂ ਸਿਖਾਉਂਦਾ ਜੋ ਤੁਸੀਂ ਕਰਨ ਲੱਗੇ ਹੋ, ਅਤੇ ਉਦੋਂ ਗੁਰੂ ਮਹਾਰਾਜ ਨੇ ਕਿਹਾ ਵੀ ਅੱਜ ਤੋਂ ਮੁਗਲਾਂ ਦੀ ਜੜ ਪੱਟੀ ਗਈ ਆ ਪਰ ਜਿਹੜਾ ਮਲੇਰ ਕੋਟਲਾ ਵੱਸਦਾ ਰਹੇਗਾ। ਸੋ ਅੱਜ ਪੰਜਾਬ ਦੇ ਵਿੱਚ ਜਿਹੜੇ ਨੇ,
ਮੈਂ ਥੋੜ੍ਹਾ ਜਿਹਾ ਇਹਨੂੰ ਐਕਸਪੈਂਡ ਕਰਦਾ ਤੁਹਾਡੀ ਗੱਲ ਨੂੰ
ਜੀ,
ਜਦੋਂ ਨਵਾਬ ਮਲੇਰਕੋਟਲੇ ਨੇ ਤੁਹਾਡਾ ਐਸੈਂਸ ਤਾਂ ਗੱਲ ਦਾ ਸਾਰੀ ਦਾ ਪੂਰਾ ਹੋ ਗਿਆ, ਉਹਨੇ ਕਾਜ਼ੀ ਨੂੰ ਕਿਹਾ ਕਿ ਇੰਨੇ ਛੋਟੇ ਬੱਚੇ ਮਾਰਨੇ ਸ਼ਰ੍ਹਾਂ ਦੇ ਅਕੋਰਡਿੰਗਲੀ ਸਹੀ ਨੇ? ਉਹਨੇ ਕਿਹਾ ਬਿਲਕੁਲ ਗਲਤ ਨੇ, ਕਿਉਂਕਿ ਉਹਨਾਂ ਦੇ ਵੀ ਹਸਨ ਹੁਸੈਨ ਇਸ ਆਈਡੀਏ ਦੇ ਵਿੱਚ ਵਿਚਾਰੇ ਮਾਰੇ ਗਏ ਸੀ ਕਰਬਲਾ ਦੇ ਵਿੱਚ। ਲੇਕਿਨ ਉਸ ਵੇਲੇ ਦੀਵਾਨ ਸੁੱਚਾ ਆਨੰਦ ਨੇ ਇਹ ਕਿਹਾ ਉੱਠ ਕੇ ਕਿ ਇਸਲਾਮ ਦੇ ਵਿੱਚ ਸੱਪ ਮਾਰਨਾ ਜਾਇਜ਼ ਨਹੀਂ, ਉਹ ਕਹਿੰਦੇ ਉਹ ਤਾਂ ਮਾਰ ਸਕਦੇ ਹਾਂ। ਤੋ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਤੁਹਾਡੇ ਨਾਲ, ਉਹਨਾਂ ਨੇ ਭੁਚੰਗੀ ਦੱਸਿਆ ਤੇ ਭੁਚੰਗੀ ਸੰਸਕ੍ਰਿਤ ਦੇ ਵਿੱਚ ਉਹਦਾ ਟ੍ਰਾਂਸਲੇਸ਼ਨ, ਉਹ ਕਹਿੰਦਾ ਵੀ ਮੈਨੂੰ ਪਤਾ ਵੀ ਇਹ ਸੱਪ ਦੇ ਬੱਚੇ ਹੀ ਨੇ। ਸੋ ਇਸ ਹੀ ਦੋਨੋਂ ਹੀ ਰੋਲਸ ਨੇ ਸੁਸਾਇਟੀ ਵਿੱਚ ਆਪਣੇ ਆਪਣੇ ਪਲੇ ਹੋ ਜਾਂਦੇ। ਭਾਅ ਜੀ ਇੱਕ ਗੱਲ ਤੁਹਾਡੀ ਨੂੰ ਹੋਰ ਖੋਲ ਦਿੰਦੇ ਹਾਂ, ਜਿਹੜੀ ਕਰ ਰਹੇ ਤੁਸੀਂ ਅੱਜ ਪੰਜਾਬ ਯੂਨੀਵਰਸਿਟੀ ਉਹ ਚੱਕਣੀ ਚਾਹੁੰਦੇ ਆ ਜੇ ਹੁਣ ਸੈਪਰੇਟਿਜ਼ਮ 'ਤੇ ਫਾਈਟ ਕਰਨਾ ਹੋਵੇ। ਹੁਣ ਤੁਸੀਂ ਮੈਨੂੰ ਵੀ ਕੱਲ੍ਹ ਸਟੂਡੈਂਟ ਕੱਲ੍ਹ ਉੱਥੇ ਪਰਚੇ ਵੱਟਦੇ ਇਹੀ ਤੁਹਾਨੂੰ ਇੱਕ ਉਹ ਵੀ ਆਪਾਂ ਡਿਸਕਸ ਕਰਦੇ ਹਾਂ ਕਿਉਂਕਿ ਫਲੈਗ 'ਤੇ ਹੀ ਗੱਲ ਆ ਰਹੀ ਆ। ਅਤੇ ਉਹ ਪੰਜਾਬ ਯੂਨੀਵਰਸਿਟੀ ਨੂੰ ਵੀ ਚੱਕ ਜਾਣਾ ਚਾਹੁੰਦੇ ਆ, ਪੰਜਾਬੀ ਬੋਲੀ ਨੂੰ ਵੀ ਛੱਕ ਜਾਣਾ ਚਾਹੁੰਦੇ ਆ। ਅਤੇ ਹੁਣ ਤੁਹਾਨੂੰ ਹਰਿਆਣੇ ਦੇ ਵਿੱਚ ਬਾਈ ਜਿਹੜਾ ਚੀਫ ਮਿਨਿਸਟਰ ਪੋਲੀਟੀਕਲ ਪਾਵਰ ਆ ਉਹ ਵੀ ਕਹਿ ਰਹੀ ਆ ਵੀ ਗੁਰਦੁਆਰਿਆਂ ਦੇ ਉੱਪਰ ਵੀ, ਔਰ ਵੀਡੀਓ ਵੀ ਆ ਗਏ ਨੇ ਵੀ ਇਹ ਤਿਰੰਗਾ ਲਾ ਦਿਓ। ਫਿਰ ਹੁਣ ਜੇ ਉੱਥੇ ਤੁਸੀਂ ਕਹੋ ਵੀ ਅਸੀਂ ਨਹੀਂ ਲਾਉਣਾ, ਵੁੱਡ ਦੈਟ ਬੀ ਅ ਸੈਪਰੇਟਿਜ਼ਮ ਜਾਂ ਆਪਣੀ ਇੰਡੀਵਿਜੁਅਲਿਟੀ ਨੂੰ ਜਿਹੜੀ ਆ ਉਹਨੂੰ ਬਚਾਉਣਾ ਹੈ? ਇਹ ਸਵਾਲ ਹੁਣ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ, ਉਹ ਫਿਰ ਉਹੀ ਕੰਮ ਕਰਨਾ ਦੁਬਾਰਾ ਆ ਰਹੇ ਨੇ ਜੀ।
ਦੇਖੋ ਦੁਨੀਆਂ ਦੇ ਵਿੱਚ ਹਮੇਸ਼ਾ ਹੀ ਇੱਕ ਗੱਲ ਨੋਟ ਕਰਕੇ ਚੱਲੀਏ, ਜਦੋਂ ਅੱਜ ਮੁਲਕਾਂ ਨਵੇਂ ਮੁਲਕ ਬਣਨ ਦੀ ਗੱਲ ਚੱਲਦੀ ਹੈ ਨਾ, ਅਤੇ ਨਵੇਂ ਮੁਲਕ ਬਣਨਾ ਦਾ ਰੌਲਾ ਉਦੋਂ ਹੀ ਪੈਂਦਾ ਜਦੋਂ ਤੁਸੀਂ ਕਿਸੇ ਖਿੱਤੇ ਨੂੰ ਦਬਾਉਂਦੇ ਹੋ। ਅੱਜ ਲੋਕ ਆਪਣੀਆਂ ਜ਼ਿੰਦਗੀਆਂ ਦਾਵਾਂ 'ਤੇ ਲਾ ਲਾ ਕੇ ਅਮਰੀਕਾ ਪਹੁੰਚਦੇ ਨੇ, ਮੁਸਲਮਾਨ ਵੀ ਪਹੁੰਚਦੇ ਨੇ, ਸਿੱਖ ਵੀ ਪਹੁੰਚਦੇ ਨੇ, ਹਿੰਦੂ ਵੀ ਪਹੁੰਚਦੇ ਨੇ, ਵੀ ਅਮਰੀਕਾ ਪਹੁੰਚ ਜਾਈਏ ਯਾਰ ਮੈਕਸੀਕੋ ਦਾ ਬਾਰਡਰ ਕ੍ਰੋਸ ਕਰਕੇ।
ਬਿਲਕੁਲ ਜੀ।
ਅਤੇ ਇੱਕ ਪਾਸੇ ਮਤਲਬ ਲੋਕ ਇੱਕ ਖਿੱਤੇ ਨੂੰ ਭੱਜੇ ਜਾ ਰਹੇ ਨੇ ਯਾਰ ਵੀ ਕਿਹੜਾ ਹੀਲਾ ਵਸੀਲਾ ਕਰੀਏ ਅਮਰੀਕਾ ਪਹੁੰਚ ਜਾਈਏ, ਇੱਕ ਪਾਸੇ ਲੋਕ ਇੱਕ ਖਿੱਤੇ ਤੋਂ ਅਲੱਗ ਹੋਣਾ ਚਾਹੁੰਦੇ ਨੇ ਵੀ ਯਾਰ ਅਸੀਂ ਇਹਨੇ ਨਾਲ ਨਹੀਂ ਰਹਿਣਾ। ਸੋ ਕਾਰਨ ਜਿਹੜਾ ਆ ਉਹ ਇਹੀ ਆ ਵੀ ਭਾਈ ਪਾਲਿਸੀ ਕੀ ਆ, ਇੱਕ ਪਾਸੇ ਤਾਂ ਪਾਲਿਸੀ ਸਰਕਾਰਾਂ ਦੀਆਂ ਨੇ ਦਬਾਉਣ ਦੀਆਂ ਨੇ, ਲੋਕਾਂ ਨੂੰ ਜਜ਼ਬ ਕਰਨ ਦੀਆਂ ਨੇ, ਆਪਣੀਆਂ ਆਈਡਿਓਲੋਜੀਆਂ ਉੱਤੇ ਥੋਪਣ ਦੀਆਂ ਨੇ, ਅਤੇ ਇੱਕ ਪਾਸੇ ਅਮਰੀਕਾ ਵਰਗਾ ਮੁਲਕ ਆ ਫੋਰਨ ਪਾਲਿਸੀ ਉਹਦੀ ਡਿਫਰੈਂਟ ਸਟੋਰੀ ਆ। ਇੰਟਰਨਲੀ ਕੋਈ ਬੰਦਾ ਪਹੁੰਚ ਜਾਵੇ, ਕੋਈ ਮੁਸਲਮਾਨ ਪਹੁੰਚ ਜਾਵੇ, ਕੋਈ ਈਸਾਈ ਪਹੁੰਚ ਜਾਵੇ, ਕੋਈ ਹਿੰਦੂ ਮੁਸਲ ਸਿੱਖ ਪਹੁੰਚ ਜਾਵੇ, ਉਹ ਸੇਫ ਫੀਲ ਕਰਦਾ ਅਤੇ ਸਾਰੇ ਕਾਨੂੰਨ ਉਹਦੇ ਲਈ ਨੇ ਜਿੰਨੇ ਕ੍ਰਿਸਚੀਅਨਜ਼ ਲਈ ਉੱਥੇ ਨੇ, ਉਹੀ ਦੂਸਰੀਆਂ ਕਮਿਊਨਿਟੀਜ਼ ਦੇ ਵਿੱਚ ਨੇ, ਦੂਸਰੀਆਂ ਕਮਿਊਨਿਟੀਜ਼ ਦੇ ਲਈ ਨੇ। ਸੋ ਜਿਹੜੀਆਂ ਗੱਲਾਂ ਅਸੀਂ ਜਦੋਂ ਵੱਖਵਾਦ ਦੀ ਸੈਪਰੇਟਿਜ਼ਮ ਦੀ ਗੱਲ ਚੱਲਦੀ ਆ ਉਦੋਂ ਅਮਰੀਕਾ ਪ੍ਰਾਈਮ ਐਗਜ਼ਾਮਪਲ ਆ ਵੀ ਹਰ ਇੱਕ ਬੰਦਾ ਕਹਿੰਦਾ ਜੀ ਮੈਂ ਚੱਲ ਜਾਵਾਂ ਕਿਸੇ ਤਰੀਕੇ ਨਾਲ ਪਹੁੰਚ ਜਾਵਾਂ, ਅਤੇ ਦੂਸਰੇ ਪਾਸੇ ਦੂਸਰੀਆਂ ਡੈਮੋਕ੍ਰੇਸੀਜ਼ ਨੇ ਜਿੱਥੇ ਲੋਕ ਕਹਿੰਦੇ ਜੀ ਸਾਡਾ ਇਹਨਾਂ ਕੋਲੋਂ ਖੇੜਾ ਛੁੜਾ ਦਿਉ। ਸੋ ਉੱਥੇ ਸਾਰਾ ਜਿਹੜਾ ਕਸੂਰ ਆ ਉਹ ਜਿਹੜੀਆਂ ਪੋਲੀਟੀਕਲ ਪਾਵਰਸ ਇਨ ਪਾਵਰਸ ਹੁੰਦੀਆਂ ਨੇ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਜਿਸ ਤਰੀਕੇ ਨਾਲ ਉਹ ਕੰਮ ਕਰਦੀਆਂ ਨੇ ਉਹੀ ਹੀ ਵਜ੍ਹਾ ਬਣਦੀਆਂ ਨੇ। ਆਪਾਂ ਕਾਲ ਚੱਕ ਲੈਂਦੇ ਇੱਕ।
ਹਾਂਜੀ
ਸਤਿ ਸ਼੍ਰੀ ਅਕਾਲ ਭਾਜੀ।
ਕਰੋੜਾਂ ਰੁਪਇਆ ਕਿੰਨਾ ਖਰਾਬ ਹੋਇਆ ਹੋਊਗਾ, ਇਹਦੇ ਨਾਲ ਕੀ ਸਾਨੂੰ ਆਜ਼ਾਦੀ ਜ਼ਿਆਦਾ ਮਹਿਸੂਸ ਹੋਊਗੀ? ਇਹ ਇੱਕ ਸਗੋਂ ਫਿਰ ਦੂਜੇ ਪਾਸੇ ਜਿਹੜੇ ਉਹਨਾਂ ਨੇ ਕਹਿੰਦੇ ਨਹੀਂ ਅਸੀਂ ਆਹ ਝੰਡਾ ਚੜਾਵਾਂਗੇ, ਇਹਨਾਂ ਨੇ ਜੇ ਸ਼ੁਰੂ ਕੀਤਾ ਤਾਂ ਹੀ ਉਹਨਾਂ ਨੇ ਕਿਹਾ ਨਾ ਵੀ ਅਸੀਂ ਆਹ ਝੰਡਾ ਚੜਾਵਾਂਗੇ। ਇਹਦਾ ਮਤਲਬ ਵੀ ਇਹ ਜਾਣ ਕੇ ਫਰੈਕਸ਼ਨਬਾਜ਼ੀ ਕ੍ਰੀਏਟ ਕਰਦੇ ਆ, ਇਹ ਕੋਈ ਨਾ ਕੋਈ ਇਹਨਾਂ ਦੇ ਜਿਹੜੇ ਇਹਨਾਂ ਦੇ ਮਨਸੂਬੇ ਆ ਨਾ ਉਹ ਕੁਛ ਹੋਰ ਹੈਗੇ ਆ।
ਹਾਂਜੀ ਭਾਜੀ ਤੁਹਾਡੀ ਗੱਲ ਨੂੰ ਇੱਕ ਮਿੰਟ ਸੁਣਿਓ, ਤੁਸੀਂ ਕਹਿ ਰਹੇ ਹਾਂ ਵੀ ਇੱਕ ਤੁਸੀਂ ਦੱਸੋ ਵੀ ਕਿਹੜਾ ਵਿਰੋਧ ਝੰਡੇ ਦੇ ਰੂਪ ਦੇ ਵਿੱਚ ਕਿਹਨੇ ਵਿਰੋਧ ਕੀਤਾ? ਜਿਨ੍ਹਾਂ ਨੇ MSP ਦਾ ਵਿਰੋਧ ਕੀਤਾ ਸੀ ਉਹੀ ਅੱਜ ਹੋਰ ਮੈਨੂੰ ਤੁਸੀਂ ਦੱਸੋ ਵੀ ਕਿੱਥੇ ਆਪਣੇ ਸਬਜ਼ ਹਲਾਲੀ ਜਿਹੜਾ ਇਹਨਾਂ ਦਾ ਦੂਸਰੇ ਲੋਕਾਂ ਦਾ ਝੰਡਾ ਆ, ਜਾਂ ਮਿਜ਼ੋਰਮ ਵਾਲੇ ਵਿਚਾਰੇ ਨਾਗਾਲੈਂਡ ਵਾਲੇ ਜਾਂ ਵਿਚਾਰੇ ਜਿਹੜੇ ਕ੍ਰਿਸਚਨ ਵੀਰ ਆ, ਹੁਣ ਤੁਸੀਂ ਦੱਸੋ ਵੀ ਉੱਥੋਂ MSP ਦਾ ਵਿਰੋਧ ਵੀ ਕਿੱਥੋਂ ਉੱਠਿਆ ਅਤੇ ਅੱਜ ਜੇ ਇੱਕ ਝੰਡਾ ਉਹ ਕਰ ਦੇਣਾ ਚਾਹੁੰਦੇ ਆ ਅਤੇ ਉਹ ਝੰਡੇ ਦਾ ਵਿਰੋਧ ਵੀ ਕਿਹੜੀ ਜਗ੍ਹਾ ਤੋਂ ਹੋ ਰਿਹਾ? ਉੱਥੋਂ ਹੀ ਹੋ ਰਿਹਾ ਜਿੱਥੋਂ ਪਹਿਲਾਂ MSP ਦਾ ਵਿਰੋਧ ਹੋਇਆ, ਜਾਂ HST ਦਾ ਜਾਂ GST ਦਾ। ਹਾਂਜੀ
ਤੁਹਾਨੂੰ ਮੈਂ ਦੱਸਦਾ ਇਹਦੀ ਲੋੜ ਕਿਉਂ ਪਈ ਸੀ। ਧੰਨਵਾਦ ਆ ਜੀ ਕਾਲ ਕਰਨ ਦੇ ਲਈ, ਮੈਂ ਸੁਣਿਓ ਹੁਣ ਧਿਆਨ ਨਾਲ। ਦੇਖੋ ਆਪਾਂ ਪਹਿਲਾਂ ਵੀ ਗੱਲ ਕਹਿ ਕੇ ਹਟੇ ਹਾਂ ਵੀ ਭਾਰਤ ਦੀ ਸਰਕਾਰ ਜਿਹੜੀ ਆ ਇਸ ਗੱਲ ਦੇ ਆ ਕੇ ਮੰਨ ਚੁੱਕੀ ਆ ਵੀ ਚੀਨ ਦੇ ਨਾਲ ਲੜਿਆ ਨਹੀਂ ਜਾਣਾ, ਨਾ ਲੋਕ ਲੜ ਸਕਦੇ ਨੇ ਨਾ ਸਰਕਾਰਾਂ ਲੜ ਸਕਦੀਆਂ ਨੇ, ਜੇ ਜੰਗ ਲੱਗੀ ਤਾਂ ਹਾਲਾਤ ਬਹੁਤ ਮਾੜੇ ਹੋਣਗੇ, ਦੇਸ਼ ਟੁੱਟੂਗਾ ਹੀ ਟੁੱਟੂਗਾ। ਸੋ ਜਿਹੜੀ ਅਜੀਤ ਡੋਵਾਲ ਦੀ ਭਿੰਦਾ ਭਾਅ ਜੀ ਗੱਲ ਕਰਦੇ ਹੁੰਦੇ ਸੀਗੇ ਵੀ ਉਹਨੇ ਕਿਹਾ ਵੀ ਨੇਸ਼ਨ ਰਹੇ ਨਾ ਰਹੇ ਨੇਸ਼ਨ ਦਾ ਕਨਸੈਪਟ ਰਹਿਣਾ ਚਾਹੀਦਾ, ਲੋਕਾਂ 'ਚ ਇੱਕ ਕਨਸੈਪਟ ਰਹੇ ਵੀ ਇਹ ਨੇਸ਼ਨ ਆ। ਸੋ ਉੱਥੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਆਉਣ ਵਾਲਾ ਸਮਾਂ ਬੜਾ ਹਾਲਾਤ ਮਾੜੇ ਨੇ, ਸਾਰੇ ਦੇਸ਼ ਨੂੰ ਇੱਕ ਤਿਰੰਗੇ ਦੇ ਥੱਲੇ ਲਿਆ ਕੇ ਇੱਕ ਨੇਸ਼ਨ ਦਾ ਕਨਸੈਪਟ ਲੋਕਾਂ ਨੂੰ ਦਿੱਤਾ ਜਾਵੇ ਵੀ ਅਸੀਂ ਇੱਕ ਨੇਸ਼ਨ ਆ। ਸੋ ਇੱਥੇ ਜਦੋਂ ਮਾੜੇ ਟਾਈਮ ਦੇ ਵਿੱਚ ਕੋਈ ਵੀ ਆਪਣੇ ਆਪਣੇ ਭਾਂਡੇ ਟਿੰਡੇ ਚੱਕ ਕੇ ਇੱਧਰ ਉੱਧਰ ਨਾ ਭੱਜਿਆ ਫਿਰਿਆ ਵੀ ਮੈਂ ਲੈਦਾ ਹੋ ਜਾਵਾਂ। ਸੋ ਇਹ ਵੱਡੀ ਸਟ੍ਰੈਟਜੀ ਦਾ ਇੱਕ ਹਿੱਸਾ ਆ ਜਿਹੜੀ ਸ਼ਾਇਦ ਹਜੇ ਮੈਂ ਇੱਥੋਂ ਦੱਸ ਦੇਵਾਂ ਜਾਂ ਮੈਂ ਇਹਦੇ ਬਾਰੇ ਗੱਲ ਕਰਾਂ ਸ਼ਾਇਦ ਲੋਕਾਂ ਦੇ ਦਿਮਾਗ 'ਚ ਨਾ ਪਵੇ। ਇਹਦਾ ਬੇਸਿਕ ਪੁਆਇੰਟ ਇਹ ਹੈ ਵੀ ਜਦੋਂ ਜੰਗਾਂ ਲੱਗਦੀਆਂ ਨੇ ਤਾਂ ਮੁਲਕ ਉਦੋਂ ਹੀ ਬਣਦੇ ਨੇ ਅਤੇ ਮੁਲਕ ਉਦੋਂ ਹੀ ਸੁੰਗੜਦੇ ਨੇ ਅਤੇ ਉਦੋਂ ਹੀ ਟੁੱਟਦੇ ਨੇ ਅਤੇ ਉਦੋਂ ਹੀ ਵੱਧਦੇ ਨੇ। 100 ਸਾਲਾਂ ਤੱਕ ਦੁਨੀਆਂ ਦਾ ਨਕਸ਼ਾ ਕਦੇ ਵੀ ਪਿਛਲੇ 10,000 ਸਾਲ ਤੋਂ ਦੇਖ ਲਓ ਕਦੇ ਵੀ ਸੇਮ ਨਹੀਂ ਰਿਹਾ, ਇਹ ਬਦਲਦਾ ਰਿਹਾ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਟੁੱਟਣ ਦੇ ਆਸਾਰ ਨੇ ਅਤੇ ਉਹ ਇਸ ਸਬਕੋਂਟੀਨੈਂਟਲ ਦੇ ਵਿੱਚ ਇਹੀ ਇਲਾਕਾ ਆ ਜਿਹੜਾ ਸਭ ਤੋਂ ਵੱਧ ਫਰੈਜਾਇਲ ਆ, ਸਭ ਤੋਂ ਵੱਧ ਫਰੈਜਾਇਲ ਆ, ਇਹਦੇ ਟੁੱਟਣ ਦੇ ਹਾਲਾਤ ਨੇ। ਸੋ ਉਹਨਾਂ ਨੇ ਝੰਡੇ ਦੀ ਕੰਪੇਨ ਦੇ ਨਾਲ ਲੋਕਾਂ ਨੂੰ ਇੱਕ ਆਪਣੀ ਜਿਹੜੀ ਆ ਕੋਸ਼ਿਸ਼ ਦੇ ਤਹਿਤ ਕਰਨ ਦੀ ਕੀਤੀ ਆ ਵੀ ਅਸੀਂ ਇੱਕ ਕਰ ਦਈਏ, ਅਸੀਂ ਇੱਕ ਬਣਾ ਦਈਏ ਵੀ ਤਾਂ ਕਿ ਲੋਕ ਅਲੈਦਗੀ ਦੀ ਗੱਲ ਮਾੜੇ ਸਮੇਂ ਦੇ ਵਿੱਚ ਨਾ ਕਰਨ। ਜੀ ਪਿੰਦਾ ਭਾਅ ਜੀ ਤੁਸੀਂ
ਜੀ ਬਿਲਕੁਲ ਭਾਅ ਜੀ, ਜਦੋਂ ਕਿਸੇ ਨੂੰ ਡਾਊਟ ਹੋਵੇ ਨਾ ਆਪਣੇ ਉੱਤੇ ਵੀ ਅਸੀਂ ਇੱਕ ਨਹੀਂ ਹੈਗੇ। ਹੁਣ ਤੁਸੀਂ ਅਮਰੀਕਾ 'ਚ ਕਦੀ ਕੋਈ ਪ੍ਰੈਜੀਡੈਂਟ ਕਹਿੰਦਾ ਵੀ ਸਾਰੇ ਆਪਣੇ ਝੰਡੇ ਲਾਓ ਜਾਂ 1700 ਲੋਕ ਆਪਣੇ ਆਪ ਲਾਉਂਦੇ ਨੇ ਜਿੱਥੇ ਪਤਾ ਹੁੰਦਾ ਵੀ ਨੇਸ਼ਨ ਇੱਕ ਆ। ਇਸ ਤਰ੍ਹਾਂ ਹੀ ਚਾਈਨਾ ਦੇ ਵਿੱਚ ਆ, ਇਸ ਤਰ੍ਹਾਂ ਹੀ ਜਿੱਥੇ ਵੀ ਇੱਕ ਆ। ਜਦੋਂ ਡਾਊਟ ਆ ਜਾਂਦਾ ਨਾ ਤੁਹਾਡੇ ਮਨ ਵਿੱਚ ਉਦੋਂ ਹੀ ਤੁਸੀਂ ਕਹਿੰਦੇ ਵੀ ਝੰਡੇ ਲਾ ਕੇ ਮੇਰਾ ਡਾਊਟ ਰਿਮੂਵ ਕਰੋ। ਅਤੇ ਬਾਕੀ ਫੈਸਿਜ਼ਮ ਦੇ ਵਿੱਚ ਨੈਸ਼ਨਲਿਜ਼ਮ ਇਹ ਸਾਰੇ ਕਨਸੈਪਟ ਆ, ਸਾਰੇ ਸਮਝਦੇ ਨੇ, ਤਾਂ ਇਹ ਕੋਈ ਇੱਦਾਂ ਦੀ ਗੱਲ ਨਹੀਂ। ਹਾਂਜੀ ਭਾਈ ਤੁਸੀਂ
ਜੀ ਧੰਨਵਾਦ ਆ ਜੀ। ਇੱਕ ਵਾਰੀ ਫੇਰ ਤੁਸੀਂ ਦੁਬਾਰੇ ਆਪਣੇ ਜਿਹੜੇ ਨੇ ਅੱਜ ਦੇ ਪ੍ਰੋਗਰਾਮ ਦੇ ਸਾਡੇ ਜਿਹੜੇ ਸਪੋਂਸਰਡ ਨੇ ਅਕਾਲ ਟਰੱਕ ਲੂਪ, 7 ਦਿਨ ਜਿਹੜੀ ਆ ਤੁਸੀਂ ਆਪਣੇ ਖੁੱਲ੍ਹੇ ਹੁੰਦੇ ਨੇ, ਓਇਲ ਚੇਂਜ ਕਰਾਉਣਾ, ਟਰੱਕ ਵਾਸ਼ ਕਰਨੀ ਆ, ਨਵੇਂ ਪੁਰਾਣੇ ਟਾਇਰ, ਕਾਲ ਕਰੋ 905-565-1100। ਧੰਨਵਾਦ ਗੁਰਦੁਆਰਾ ਮਾਲਟਨ ਗੁਰਦੁਆਰਾ ਸਾਹਿਬ ਦਾ, ਉਹਨਾਂ ਨੇ ਪ੍ਰੋਗਰਾਮ ਸਪੋਂਸਰ ਕੀਤਾ ਹੈ, ਨਾਲ ਸਿੱਖਸ ਫੋਰ ਜਸਟਿਸ ਮਨੁੱਖੀ ਅਧਿਕਾਰ ਸੰਸਥਾ ਜਿਹੜੀ ਕਿ 18 ਸਪਤੰਬਰ ਨੂੰ ਗੌਰ ਮੈਡੋ ਕਮਿਊਨਿਟੀ ਸੈਂਟਰ ਵਿੱਚ ਕਰਵਾ ਰਹੀ ਆ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ। ਤੁਸੀਂ ਹਾਂ ਚੋਂ, ਤੁਸੀਂ ਨਾ ਚੋਂ, ਤੁਸੀਂ ਕੰਫਿਊਜ਼ਡ ਹੋ, ਵਟ ਐਵਰ, ਕਮ ਐਂਡ ਵੋਟ, ਡੋਂਟ ਵਰੀ। ਜੇ ਤੁਹਾਨੂੰ ਜੋਬ ਚਾਹੀਦੀ ਆ ਫਾਸਟ ਲੈਨ ਟਰੈਕਰਸ ਨੂੰ ਕਾਲ ਕਰੋ 416-897-5017। ਜੇ ਆਪਣਾ ਟਰੱਕ ਲੈਣਾ ਹੈ, ਲੀਜ਼ 'ਤੇ ਲੈਣਾ, ਨਵਾਂ ਖਰੀਦਣਾ, ਅਤੇ ਟਾਰਗੇਟ ਟਰੱਕ ਐਂਡ ਸੇਲ ਨੂੰ ਕਾਲ ਕਰੋ 905-565-8748। ਤੁਹਾਨੂੰ ਨਵਾਂ ਫੋਨ ਚਾਹੀਦਾ, ਪੁਰਾਣਾ ਲੈਣਾ ਆ, ਪਾਣੀ ਪੈ ਗਿਆ, ਟੁੱਟ ਗਿਆ, ਰਿਪੇਅਰ ਕਰਨਾ ਜਾਂ ਟ੍ਰੇਡ ਕਰਨੀ ਆ, ਤਾਂ ਨੌਮੀ ਵਾਇਰਲੈਸ ਨੂੰ ਕਾਲ ਕਰੋ 416-904-8074 ਦੇ ਉੱਤੇ। ਗੱਲਬਾਤ ਚੱਲਦੀ ਪਈ ਹੈ ਝੰਡਿਆਂ ਦੀ, ਮੈਂ ਟੈਕਟਿਵ ਨੂੰ ਬੇਨਤੀ ਕਰੂੰਗਾ ਝੰਡਿਆਂ ਵਾਲਾ ਗੀਤ ਲਾ ਦਿਓ ਜੀ, ਸਾਨੂੰ ਝੰਡਿਆਂ ਦੇ ਗੀਤਾਂ ਦੀ ਫਰਮਾਇਸ਼ ਆਈ ਆ। ਸੋ ਫਿਰ ਅਗਲੀ ਗੱਲਬਾਤ ਜਿਹੜੀ ਅਸੀਂ ਸ਼ੁਰੂ ਕਰਦੇ ਹਾਂ ਫਿਰ। ਚਾਰੇ ਪਾਸੇ ਝੰਡੇ ਕੇਸਰੀ 'ਚ ਲਾ ਦਿਓ, ਗੁਰੂ ਦੇ ਨਿਸ਼ਾਨ ਘਰ ਘਰ ਲਾ ਦਿਓ ਜੀ। ਕੱਲ੍ਹ ਨੂੰ ਗੁਰੂ ਦੇ ਨਿਸ਼ਾਨ ਲੱਗਣਗੇ ਮਾਲਟਨ ਗੁਰਦੁਆਰਾ ਸਾਹਿਬ ਦੇ ਨਾਲ ਗ੍ਰੇਟਰ ਪੰਜਾਬ ਪਲਾਜ਼ੇ ਤੋਂ ਖਾਲਿਸਤਾਨ ਕਾਰ ਰੈਲੀ ਦਾ ਜਿਹੜਾ ਆ ਸਮਾਂ ਉਲੀਕਿਆ ਗਿਆ ਅਤੇ ਅੰਬੈਸੀ ਜਾਣੀ ਆ। ਅੰਬੈਸੀ 'ਚ ਕੌਂਸਲੇਟ ਨੇ ਆਪਣੇ ਤਿਰੰਗੇ ਚੜ੍ਹਾ ਕੇ ਸਲਾਮੀ ਦੇਣੀ ਆ, ਉਹਨਾਂ ਨੇ ਆਜ਼ਾਦੀ ਦਾ ਦਿਹਾੜਾ ਮਨਾਉਣਾ ਆ, ਅਤੇ ਸਿੱਖਾਂ ਨੇ ਆਪਣੇ ਕੇਸਰੀ ਅਤੇ ਖਾਲਿਸਤਾਨ ਦੇ ਝੰਡਿਆਂ ਦੇ ਨਾਲ ਕੱਲ੍ਹ ਨੂੰ ਕਾਰ ਰੈਲੀ ਜਿਹੜੀ ਆ ਗੁਰਦੁਆਰਾ ਸਾਹਿਬ ਤੋਂ ਲੈ ਕੇ ਜਿਹੜੀ ਭਾਰਤੀ ਅੰਬੈਸੀ ਤੱਕ ਜਾਊਗੀ। ਤੁਸੀਂ ਜਿਹੜੇ ਵੀ ਸਾਨੂੰ ਸੁਣਦੇ ਪਏ ਜ਼ਰੂਰ, ਕੱਲ੍ਹ ਨੂੰ ਛੁੱਟੀ ਵੀ ਹੈ ਭੁਪਿੰਦਰ ਸਿੰਘ ਜੀ?
ਮੈਂ ਜੀ ਕੱਲ੍ਹ ਮੰਡੇ, ਨਹੀਂ ਛੁੱਟੀ ਨਹੀਂ।
ਅੱਛਾ, ਕੱਲ੍ਹ ਨੂੰ ਤੁਹਾਡੇ ਕੰਮ ਹੁੰਦਾ? ਠੀਕ ਆ ਜੀ, ਛੁੱਟੀ ਨਹੀਂ ਹੈਗੀ ਜੀ ਕੱਲ੍ਹ ਨੂੰ, ਭਾਰਤ ਛੁੱਟੀ ਹੈ ਮੈਨੂੰ ਲੱਗਦਾ 15 ਅਗਸਤ।
ਹਾਂਜੀ ਹਾਂਜੀ,
ਸੋ ਮੈਨੂੰ ਭੁਲੇਖਾ ਪੈ ਗਿਆ, ਮੈਂ
ਕੋਈ ਗੱਲ ਨਹੀਂ,
ਸੋ ਮੋਦੀ ਸਾਹਿਬ ਨੇ ਮੈਨੂੰ ਲੱਗਦਾ ਕਦੇ ਇੱਥੇ ਤਾਂ ਛੁੱਟੀ ਕਰਤੀ ਹੋਵੇ। ਚਲੋ ਕੋਈ ਗੱਲ ਨਹੀਂ, ਸੋ ਤੁਸੀਂ ਜਿੰਨੇ ਸਾਨੂੰ ਸੁਣਦੇ ਪਏ ਹੋ, ਕੱਲ੍ਹ ਨੂੰ ਤੁਹਾਨੂੰ ਕੋਲ ਸਮਾਂ ਹੈ, ਤੁਸੀਂ ਰਾਤ ਨੂੰ ਕੰਮ ਕਰਦੇ ਹੋ ਜਾਂ ਛੁੱਟੀ ਵੀ ਕਰ ਸਕਦੇ ਹੋ, ਜ਼ਰੂਰ ਪਹੁੰਚਣਾ ਕਾਰ ਰੈਲੀ 15 ਅਗਸਤ ਨੂੰ, ਦਿਨ ਸੋਮਵਾਰ ਨੂੰ ਮਾਲਟਨ ਗੁਰਦੁਆਰੇ ਸਾਹਿਬ ਦੇ ਨਾਲ ਗ੍ਰੇਟਰ ਪੰਜਾਬ ਪਲਾਜ਼ੇ ਤੋਂ ਭਾਰਤੀ ਅੰਬੈਸੀ ਦਾ ਖਾਲਿਸਤਾਨ ਦੇ ਝੰਡਿਆਂ ਨਾਲ, ਅੰਬੈਸੀ ਨੇ ਭਾਰਤੀ ਤਿਰੰਗੇ ਨੂੰ ਸਲਾਮੀ ਦੇਣੀ ਹੈ ਅਤੇ ਇੱਧਰ ਇਹਨਾਂ ਨੇ ਖਾਲਿਸਤਾਨ ਦੇ ਝੰਡਿਆਂ ਨੂੰ ਸਲਾਮੀ ਦੇਣੀ ਹੈ। ਪੱਕਾ ਚੱਕ ਲੈਂਦੇ ਹਾਂ ਜੀ, ਧੰਨਵਾਦ ਆ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਨਾ ਜੀ, ਮੈਨੂੰ ਬਹੁਤ ਖੁਸ਼ੀ ਹੋਈ ਪੋਲੀਟਿਕਸ ਪੰਜਾਬ ਦੇ ਵਿੱਚ, ਤੇ ਤੁਸੀਂ ਜਿਹੜਾ ਇੱਕ ਸੱਚ ਦੇ ਬਾਰੇ ਤਾਂ ਅਸੀਂ ਦੱਸਦੇ ਪਏ ਹਾਂ, ਨਹੀਂ ਤਾਂ ਅਸੀਂ ਤਾਂ ਗੋਦੀ ਮੀਡੀਆ ਹੀ ਸੁਣੇ ਜਾਂਦੇ ਸੀ। ਸਾਨੂੰ ਤਾਂ ਹੁਣ ਪਤਾ ਲੱਗਾ ਤੁਹਾਡੇ ਬਾਰੇ ਕਿ ਆਪਣੇ ਸਾਰੇ, ਅਸੀਂ ਤਾਂ ਬਹੁਤ ਜ਼ਿਆਦਾ ਹੈਗੇ ਹਾਂ, ਸਾਨੂੰ ਤਾਂ ਆਪਣੇ ਸਿੱਖ ਸਾਡੇ ਸਿੱਖ ਵਿਰਾਸਤ ਤਾਂ ਬਹੁਤ ਹੀ ਜ਼ਿਆਦਾ ਉਹ ਹੈਗੀ ਆ ਉੱਚੇ ਲੈਵਲ 'ਤੇ, ਅਤੇ ਅਸੀਂ ਤਾਂ ਉਹਨੂੰ ਹੁਣ ਸਾਨੂੰ ਤਾਂ ਇੱਦਾਂ ਮੀਡੀਆ ਨੇ ਦੱਸਿਆ ਕਿ ਸਿੱਖ ਤਾਂ ਬਸ ਸਿੱਖ ਨਾਲ ਇੱਕ ਦੂਜੇ ਨਾਲ ਲੜਦੇ ਹੀ ਰਹਿੰਦੇ ਹੁੰਦੇ ਆ। ਜਿਹੜਾ ਆਹ ਹੁਣ ਪੋਲੀਟਿਕਸ ਦਾ ਇਹ ਤਾਂ ਸੁਣ ਕੇ ਪਤਾ ਲੱਗਾ ਸਾਨੂੰ, ਅਤੇ ਜੀ ਸਾਨੂੰ ਥੋੜ੍ਹਾ ਜਿਹਾ ਹੁਣ ਹਰ ਕਾਰ ਰੈਲੀ ਬਾਰੇ ਹੈ ਨਾ, ਮੈਂ ਹੁਣੀ ਟਿਊਨ ਅਪ ਕੀਤਾ, ਮੈਨੂੰ ਦੱਸੋ ਤੁਸੀਂ ਕਾਰ ਰੈਲੀ ਬਾਰੇ ਕਿੱਦਾਂ ਕਿਹਾ ਵਾ, ਕਿ ਅਸੀਂ ਜ਼ਰੂਰ ਉਹ 'ਚ ਸ਼ਾਮਿਲ ਹੋਣਾ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਧੰਨਵਾਦ ਆ ਭੈਣ ਜੀ, ਤੁਸੀਂ ਕੱਲ੍ਹ ਨੂੰ 10 ਤੋਂ 11 ਦੇ ਵਿੱਚ ਜਿਹੜਾ ਮਾਲਟਨ ਗੁਰਦੁਆਰਾ ਸਾਹਿਬ ਦੇ ਨਾਲ ਗ੍ਰੇਟਰ ਪੰਜਾਬ ਪਲਾਜ਼ਾ ਉੱਥੇ ਪਹੁੰਚ ਕੇ ਆਪਣੀ ਗੱਡੀ ਅਤੇ ਝੰਡੇ ਜਿਹੜੇ ਨੇ ਮੈਨੂੰ ਲੱਗਦਾ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ ਇਹਨਾਂ ਕੋਲ, ਅਤੇ ਤੁਸੀਂ ਪਹੁੰਚਣਾ ਆ ਆਪਣੀ ਗੱਡੀ ਦੇ ਨਾਲ ਕਾਰ ਦੇ ਨਾਲ, ਅਤੇ ਤੁਸੀਂ ਕਾਲ ਵੀ ਕਰ ਸਕਦੇ ਹੋ, ਜਿਹੜੇ ਨੰਬਰ ਨੇ 437-423-2669 ਦੇ ਉੱਤੇ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਵੀ ਲੈ ਸਕਦੇ ਹੋ। ਕੱਲ੍ਹ ਦੇ ਪ੍ਰੋਗਰਾਮ ਬਾਰੇ ਦੁਬਾਰੇ ਫਿਰ ਬੋਲ ਦਿੰਦੇ ਹਾਂ, 437-423-2669 ਦੇ ਉੱਤੇ। ਸੋ ਸਿੰਪਲ ਆ ਜੀ, ਤੁਸੀਂ ਆਪਣੀ ਗੱਡੀ ਲੈ ਕੇ ਆਓ ਅਤੇ ਝੰਡੇ ਇਹਨਾਂ ਨੇ ਲਾ ਦੇਣੇ ਨੇ, ਤੋ ਮਾਲਟਨ ਗੁਰਦੁਆਰਾ ਸਾਹਿਬ ਦੇ ਨਾਲ ਪਲਾਜ਼ੇ ਤੋਂ ਅੰਬੈਸੀ ਤੱਕ ਜਿਹੜੀਆਂ ਗੱਡੀਆਂ ਕੱਲ੍ਹ ਨੂੰ ਛੂਕਦੀਆਂ ਜਾਣਗੀਆਂ, ਤੁਸੀਂ ਜ਼ਰੂਰ ਸ਼ਮੂਲੀਅਤ ਕਰਨੀ ਆ। ਸੋ ਜੀ ਪਿੰਦਾ ਭਾਅ ਜੀ,
ਹਾਂਜੀ ਬਿਲਕੁਲ ਜੀ ਬਿਲਕੁਲ, ਜਿਸ ਤਰ੍ਹਾਂ ਦੱਸਿਆ ਭਾਅ ਜੀ ਨੇ, ਹੁਣ ਤੁਸੀਂ ਹੁਣੇ ਟਿਊਨ ਅਪ ਕੀਤਾ, ਸੋ ਉਹਨਾਂ ਨੂੰ ਸਾਰੀ ਆਹ ਨੰਬਰ ਤੁਹਾਡੇ ਕੋਲ ਉਹਨਾਂ ਨੇ ਦਿੱਤੇ ਆ ਦੋ, ਇਹਨਾਂ ਦੇ ਨੰਬਰਾਂ ਦੇ ਉੱਪਰ ਜੇ ਅੱਜ ਅਸੀਂ ਸ਼ੋਰਟ ਹਾਂ, ਸਾਡੇ ਕੋਲ ਤੁਸੀਂ ਐਂਡ ਵਿੱਚ ਆਏ ਹਾਂ, ਉਸ ਨੰਬਰਾਂ ਦੇ ਉੱਪਰ ਲੋਕ ਕਾਲ ਕਰ ਲੈਣ, ਅਸੀਂ ਹੋਰ ਵੀ ਇਨਫੋਰਮੇਸ਼ਨ ਹੋਰ ਪ੍ਰੋਗਰਾਮ 'ਤੇ ਵੀ ਦੇਵਾਂਗੇ, ਬਾਕੀ ਸੋਸ਼ਲ ਮੀਡੀਆ 'ਚ ਵੀ ਇਹ ਇਨਫੋਰਮੇਸ਼ਨ ਸਾਰੀ ਅਸੀਂ ਬੈਨਰ ਬਣਾ ਕੇ ਵੀ ਲਾਏ ਆ। ਸੋ ਉੱਥੇ ਕੱਲ੍ਹ ਨੂੰ ਤੁਸੀਂ ਸਾਰੇ ਪਹੁੰਚੋ, ਸਬੂਤ ਦਿਓ ਇਸ ਗੱਲ ਦਾ ਕਿ ਅਸੀਂ ਨਹੀਂ ਮੰਨਦੇ ਈਣ ਕਿਸੇ ਤਿਰੰਗੇ ਦੀ ਜਾਂ ਕਿਸੇ ਹੋਰ ਦੀ, ਅਸੀਂ ਨਹੀਂ ਮੰਨਦੇ ਈਣ ਕਿਸੇ ਨੂੰ ਇਹ ਕਹਿਣ ਦੀ ਵੀ ਸਾਡੀ ਬੋਲੀ ਮਾੜੀ ਆ, ਨਵੀਂ ਬੋਲੀ ਸਾਡੇ 'ਚ ਥੋਪੀ ਜਾਵੇ। ਜੇ ਤੁਸੀਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ, ਪ੍ਰੋਗਰਾਮ ਨਾਲ ਸਹਿਮਤ ਹੋ, ਹੁਣ ਜੰਗ ਹਿੰਦ ਪੰਜਾਬ ਦਾ ਤੁਹਾਡੇ ਬਾਰਡਰਾਂ 'ਚ ਆ ਚੁੱਕਾ ਆ, ਇੱਥੇ 18 ਸਤੰਬਰ ਨੂੰ ਜਿਹੜੀਆਂ ਵੋਟਾਂ ਪੈਣੀਆਂ ਉੱਥੇ ਆਓ ਅਤੇ ਦੱਸੋ ਵੀ ਕੋਈ ਗੱਲ ਆ ਕਿ ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸਦੀਓਂ ਰਹਾ ਹੈ ਦੁਸ਼ਮਣ ਦੌਰੇ ਜ਼ਮਾਂ ਹਮਾਰਾ, ਕਦੀ ਕੋਈ ਸਾਡਾ ਵੱਡਾ ਘੱਲੂਕਾਰਾ, ਛੋਟਾ ਘੱਲੂਕਾਰਾ, ਤੀਜਾ ਘੱਲੂਕਾਰਾ, ਦੂਜਾ ਘੱਲੂਕਾਰਾ, ਖਾਲਸਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੈ, ਅਤੇ ਕੱਲ੍ਹ ਆਪਣੀ ਇਸ ਚੜ੍ਹਦੀ ਕਲਾ ਦਾ ਸਬੂਤ ਦਿਓ ਅਤੇ 18 ਸਤੰਬਰ ਨੂੰ ਵੀ ਦਿਓ ਜੀ। ਹਾਂਜੀ ਭਾਅ ਜੀ,
ਜੀ ਬਿਲਕੁਲ ਜੀ, ਤੁਹਾਡਾ ਰਾਈਟ ਆ, ਤੁਹਾਡਾ ਹੱਕ ਆ, ਤੁਸੀਂ ਬਿਲਕੁਲ ਨਾ ਚ ਹੋਵੋ, ਤੁਹਾਨੂੰ ਲੱਗਦਾ ਵੀ ਤੁਸੀਂ ਯੂ ਆਰ ਗੁੱਡ ਵਿਦ ਇੰਡੀਆ, ਤੁਸੀਂ ਫਿਰ ਵੀ ਜਿਹੜੀ ਆ ਨਾ ਚ ਵੋਟ ਪਾ ਕੇ ਆਪਣਾ ਪੱਖ ਰੱਖ ਸਕਦੇ ਹੋ। 18 ਸਤੰਬਰ ਦਿਨ ਐਤਵਾਰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਗੌਰ ਮੈਡੋ ਕਮਿਊਨਿਟੀ ਸੈਂਟਰ 'ਚ ਪੈਣਗੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ, ਜਿਨ੍ਹਾਂ ਦਾ ਜਿਹੜੀਆਂ ਕਿ ਪਹਿਲਾਂ UK 'ਚ ਪੈ ਹਟੀਆਂ, ਇਟਲੀ ਪੈ ਹਟੀਆਂ ਅਤੇ ਸਵਿਟਜ਼ਰਲੈਂਡ ਪੈ ਹਟੀਆਂ, ਚੌਥਾ ਮੁਲਕ ਆ। ਸੋ ਇਹਦੇ ਨਾਲ ਨਾਲ ਮੇਰੇ ਖਿਆਲ 'ਚ ਖਬਰਾਂ ਵੀ ਬਹੁਤ ਸੀ, ਸਮਾਂ ਕਿੰਨਾ ਕੁ ਆਪਣੇ ਕੋਲ ਮੇਰੇ ਖਿਆਲ ਦੇ ਵਿੱਚ, ਤਿੰਨ ਮਿੰਟ ਦਾ ਸਮਾਂ ਜੀ, ਮੈਨੂੰ ਇੱਕ ਖਬਰ ਮੈਂ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਾਂ। ਪੰਜਾਬ ਪੁਲਿਸ ਨੇ ਕੈਨੇਡਾ ਦੀ ਪੁਲਿਸ ਨੂੰ ਚਿੱਠੀ ਲਿਖੀ ਆ, ਮੰਗ ਪੱਤਰ ਲਿਖਿਆ ਅਤੇ ਉਹਨਾਂ ਨੇ ਕਿਹਾ ਜੀ ਹਰਦੀਪ ਸਿੰਘ ਨਿੱਜਰ ਦੀ ਸਾਨੂੰ ਹਵਾਲਗੀ ਦਿਓ।
ਹਾਂਜੀ,
ਸੋ ਉਹ ਵੱਡੇ ਮੀਡੀਏ 'ਤੇ ਵੱਡੇ ਪੱਧਰ 'ਤੇ ਚਲਾਈ ਜਾ ਰਹੀ ਆ ਜੀ, ਪੰਜਾਬ ਪੁਲਿਸ ਨੇ ਕੈਨੇਡਾ ਦੀ ਪੁਲਿਸ ਨੂੰ ਚਿੱਠੀ ਲਿਖ ਦਿੱਤੀ ਆ। ਸੋ ਮੈਂ ਤਾਂ ਹੈਰਾਨਗੀ ਸੀਗਾ ਵੀ ਜਿਹੜੇ ਮੀਡੀਆ ਕਰਮੀ ਮੀਡੀਆ ਵਾਲੇ ਇਹ ਖਬਰ ਚਲਾ ਰਹੇ ਨੇ ਵੀ ਹਰਦੀਪ ਸਿੰਘ ਨਿੱਜਰ ਦੀ ਐਕਸਟ੍ਰੈਡੀਸ਼ਨ ਜਿਹੜੀ ਸਾਨੂੰ ਚਾਹੀਦੀ ਆ ਕੈਨੇਡਾ ਦੀ ਪੁਲਿਸ, ਪੰਜਾਬ ਦੀ ਪੁਲਿਸ ਨੇ ਕੈਨੇਡਾ ਦੀ ਪੁਲਿਸ ਨੂੰ, ਹਾਓ ਇਟਸ ਪੋਸੀਬਲ, ਇਟਸ ਮਤਲਬ ਐਕਸਟਰਨਲ ਅਫੇਅਰ, ਮਤਲਬ ਕੰਟਰੀ ਜਿਹੜੀ ਆ ਉਹ ਐਕਸਟਰਨਲ, ਕਿਸੇ ਇੱਕ ਦੇਸ਼ ਦਾ ਐਕਸਟਰਨਲ ਅਫੇਅਰ ਦੂਸਰੇ ਕਿਸੇ ਸਟੇਟ ਡਿਪਾਰਟਮੈਂਟ ਦੇ ਨਾਲ ਗੱਲ ਕਰਦਾ, ਜਿਹੜੀਆਂ ਸਟੇਟ ਪੁਲਿਸ ਹੁੰਦੀਆਂ ਨੇ, ਸਟੇਟ ਪੁਲਿਸ ਹੁੰਦੀ ਆ ਉਹ ਦੂਸਰੀ ਕੰਟਰੀਜ਼ ਦੀ ਸਟੇਟ ਪੁਲਿਸ ਨਾਲ ਕਦੇ ਵੀ ਰਾਬਤਾ ਨਹੀਂ ਕਰਦੀ। ਇਹ ਮੈਨੂੰ ਨਹੀਂ ਲੱਗਦਾ ਵੀ ਕਿੱਦਾਂ ਦੀ ਪੱਤਰਕਾਰੀ ਦੱਸੀ ਜਾਂਦੀ ਆ, ਕਿੱਦਾਂ ਦੀ ਖਬਰਾਂ ਬਣਾਈਆਂ ਜਾਂਦੀਆਂ ਨੇ। ਜੇ ਹਰਦੀਪ ਸਿੰਘ ਨਿੱਜਰ ਦੀ ਹਵਾਲਗੀ ਦੀ ਗੱਲ ਹੋਣੀ ਆ ਤਾਂ ਇੰਡੀਆ ਦਾ ਕੈਨੇਡਾ ਦੇ ਡਿਪਾਰਟਮੈਂਟ ਜਿਹੜਾ ਇਹਨਾਂ ਦਾ ਫੋਰਨ ਅਫੇਅਰ ਡਿਪਾਰਟਮੈਂਟ ਆ ਉਹਦੇ ਨਾਲ ਗੱਲਬਾਤ ਕਰਨੀ ਆ। ਪੰਜਾਬ ਪੁਲਿਸ ਕੋਲ ਕੋਈ ਰਾਈਟ ਨਹੀਂ ਹੈਗਾ, ਨਾ ਉਹ ਚਿੱਠੀ ਪੜ੍ਹ ਸਕਦੀ ਆ, ਨਾ ਚਿੱਠੀ ਸੁਣ ਸਕਦੀ ਆ, ਨਾ ਚਿੱਠੀ ਲਿਖ ਸਕਦੀ ਆ। ਇਹਦਾ ਦਾ ਕੋਈ ਪ੍ਰੋਟੋਕਾਲ ਨਹੀਂ ਹੈਗਾ ਵੀ ਪੰਜਾਬ ਪੁਲਿਸ ਜਿਹੜੀ ਆ ਉਹ ਚਿੱਠੀ ਲਿਖੇ। ਸੋ ਇਹ ਬੇਹੂਦਾਂ ਜੀਆਂ ਜਿਹੜੀਆਂ ਖਬਰਾਂ ਬਣਾ ਕੇ ਅਭੀ ਅਭੀ ਕਭੀ ਕਭੀ ਇਸਕੇ ਸਾਥ ਉਸਕੇ ਸਾਥ ਸਵੇਰ ਤੱਕ ਸ਼ਾਮ ਤੱਕ ਵਾਲੇ ਤੁਹਾਨੂੰ ਸੁਣਾਈ ਜਾਂਦੇ ਨੇ, ਉਹ ਬਿਲਕੁਲ ਵੀ ਪ੍ਰੋਟੋਕਾਲ ਦੇ ਅਧੀਨ ਇਹਦੀ ਕੋਈ ਵੀ ਜਿਹੜੀ ਆ ਅਥੈਂਟਿਸਿਟੀ ਨਹੀਂ ਬਣਦੀ। ਸਟੇਟ ਟੂ ਸਟੇਟ ਗੱਲਬਾਤ ਹੁੰਦੀ ਆ, ਸਟੇਟਾਂ ਦੀ ਜਿਹੜੀ ਕੰਟਰੀਜ਼ ਟੂ ਕੰਟਰੀ ਸਟੇਟ ਡਿਪਾਰਟਮੈਂਟ ਜਿਹਨੂੰ ਅਮਰੀਕਾ ਦਾ ਸਟੇਟ ਡਿਪਾਰਟਮੈਂਟ ਕਹਿੰਦੇ ਆ, ਇੱਥੇ ਫੋਰਨ ਅਫੇਅਰ ਕਹਿੰਦੇ ਆ, ਭਾਰਤ ਵਾਲੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਕਹਿੰਦੇ ਆ, ਇਹਨਾਂ ਐਕਸਟਰਨਲ ਅਫੇਅਰਸ ਆਪਸ 'ਚ ਗੱਲਬਾਤ ਕਰਦੀਆਂ। ਖਿੱਤਿਆਂ ਦੀ ਪੁਲਿਸ ਦੂਸਰੇ ਦੇਸ਼ਾਂ ਨਾਲ ਨਹੀਂ ਗੱਲ ਕਰਦੀ। ਸੋ ਲੋਕਾਂ ਨੂੰ ਮੂਰਖ ਬਣਾਉਣਾ ਬੰਦ ਕਰੀਏ, ਤਾਂ ਹੀ ਤੁਸੀਂ ਦੇਖਦੇ ਰਹਿਣਾ ਜੀ ਪੋਲੀਟਿਕਸ ਪੰਜਾਬ ਰੇਡੀਓ 77 AM ਦੇ ਉੱਤੇ। ਧੰਨਵਾਦ ਅੱਜ ਦਾ ਸਾਡਾ ਪ੍ਰੋਗਰਾਮ 'ਚ ਸ਼ਮੂਲੀਅਤ ਹੋਣ ਲਈ। ਪਿੰਦਾ ਸਿੰਘ ਜੀ ਕੀ ਕਹਿਣਾ?
ਬਿਲਕੁਲ ਜੀ, ਅਗਲੇ ਸ਼ਨਿਚਰਵਾਰ 5 to 6 ਅਤੇ ਐਤਵਾਰ 1 to 2 ਤੁਹਾਡੇ ਨਾਲ ਫੇਰ ਜੁੜਾਂਗੇ। ਅਤੇ ਪੋਲੀਟਿਕਸ ਪੰਜਾਬ ਅਸੀਂ ਆਪਣੇ ਯੂਟਿਊਬ 'ਤੇ ਵੀ ਭਾਅ ਜੀ ਚੱਲਦਾ, ਉਹਦਾ ਵੀ ਦੱਸ ਦਿਓ। 770
ਜੀ ਸਕਾਈ ਚੈਨਲ 774 ਦੇ ਉੱਤੇ ਚੱਲਦਾ ਜੀ, ਅਤੇ ਤੁਸੀਂ 770 AM ਦੇ ਉੱਤੇ ਦੇਖਦੇ ਪਏ ਹੋ। ਧੰਨਵਾਦ ਆ ਜੀ ਦੇਖਣ ਦੇ ਲਈ। ਹੁਣ ਸੁਣਦੇ ਜਾਂਦੇ ਜਾਂਦੇ ਗੀਤ, ਚਾਰੇ ਪਾਸੇ ਝੰਡੇ ਕੇਸਰੀ ਚਲਾ ਦਿਓ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Listening to WTUR 770 AM, Youngstown, Toronto.
Assalamu alaikum, main Shabahat.
The views expressed on the preceding program may not necessarily be those of the owner or management of WTUR radio station.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
Taza Milton Halal Food Festival, August 21st, Sunday from 12 p.m. to 10 p.m.
Free entry, free parking, musical show with the Fakhir live performance. Aiye 75th celebration of Pakistan Independence milke manate hain. Milton Community Sports Park, 805 Santa Maria Boulevard in Milton. For sponsorship and stall booking, call Amir Shamsi, 416-662-7861.
UK, Switzerland ate Italy to baad ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਸੈਂਟਰ 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਵਿੱਚ ਲੱਗੇਗਾ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666।
Canadian Sports Recreation Marketing di tarfo peshe khidmat hai Fantastic Family Fun Festival ek wari fair aa reha hai tade apne shehar Brampton vich te naal le aa reha hai tarah tarah de chatkharedar khane bachiyan de khel chule muqable live shows open air bazaar te cricket de shadaiyan waste azim shan cricket tournament zabardast tafreeh te dakhla bilkul muft 26